ਸੱਜਣ ਸੱਚਾ ਪਾਤਸ਼ਾਹ ਸਿਰ ਸਾਹਿਬ ਸਾਹਿਬ ਜਿਸ ਪਾਤ ਬੈਠਿਆ ਸੋਈ ਹੈ ਸਭਨਾ ਦਾ ਵੇਸਾਹੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਗੁਆਰੇਰੀ ਮਹੱਲਾ ਪੰਜਵਾ ਬਹੁ ਰੰਗ ਮਾਇਆ ਬਹੁ ਬਿਦ ਪੇਖੀ ਕਲਮ ਕਾਗਦ ਸਿਆਣਪ ਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਰ ਤੇ ਨਾਹੀ ਮਨ ਤ੍ਰਿਪਤਾਨ ਬਹੁ ਰੰਗ ਮਾਇਆ ਬਹੁ ਬਿਦ ਪੇਖੀ ਕਲਮ ਕਾਗਦ ਸਿਆਣਪ ਲੇਖੀ ਮਹਿਰ ਮਲੂਕ ਹੋਏ ਦੇਖਿਆ ਅਖਾਨ ਤਾਂ ਤੇ ਨਾਹੀ ਮਨ ਤ੍ਰਿਪਤਾਨ
ਵਾਹਿਗੁਰੂ ਜੀ ਕੀ ਫਤਿਹ। ਗੁਰਬੈਠੀ ਸਾਧ ਸੰਗਤ ਜੀ ਆਪ ਦੀ ਸਾਰੀ ਸੰਗਤ ਆਪਾਂ ਵੱਡ ਪਾ ਗਏ ਹਾਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਦਰਸ਼ਨ ਹੋ ਰਹੇ ਹਨ ਅਤੇ ਨਾਲ ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਸੁਣਨ ਦਾ ਸੁਭਾਗ ਮੌਕਾ ਬਣਿਆ ਹੈ। ਉਰਵਰੇ ਕਰਮਾਂ ਦੇ ਨਾਲ ਸੰਗਤ ਮਿਲਦੀ ਹੈ, ਉਰਵਰੇ ਕਰਮਾਂ ਦੇ ਨਾਲ ਗੁਰਬਾਣੀ ਸੁਣੀ ਜਾਂਦੀ ਹੈ, ਉਰਵਰੇ ਕਰਮਾਂ ਦੇ ਨਾਲ ਹਰੀ ਜਸ ਕੀਰਤਨ ਔਰ ਉਦੋਂ ਹੀ ਕਰਨ ਚੰਗੇ ਸਭ ਤੇ ਉੱਤਮ ਹਰ ਕੀ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਜੋ ਇਸ ਗੁਰੂ ਘਰ ਦੇ ਦਰੀਵਾਰ ਚੱਲ ਰਹੀ ਹੈ ਉਹਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਸੋ ਇਹ ਉਹ ਕਥਾ ਹੈ ਜਿਹੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲੀ ਵਾਰ ਆਪਣੇ ਮੁਖ ਤੋਂ ਸੁਣਾਈ ਸ੍ਰੀ ਦਮਦਮਾ ਸਾਹਿਬ ਵਿਖੇ ਅਤੇ ਸੁਣਨ ਵਾਲੇ ਜਿਹੜੇ ਪੱਕੇ ਸੀ ਨਾ ਕਿ ਦ੍ਰਿੜ ਕਰਮੀ ਇੱਕ ਹੁੰਦੇ ਨੇ ਉਹ ਪੱਕੇ ਜਿਤਨੇ ਮਿਲੇ ਕਦੇ ਆ ਗਏ ਕਦੇ ਗਏ ਉਹ ਤਾਂ ਗਿਣਤੀ ਬਹੁਤ ਹੋਣੀ ਪਰ 48 ਸਿੰਘ ਸੀ ਜਿਨ੍ਹਾਂ ਨੇ ਨਿਤਾ ਭਰਤੀ ਸਾਰੀ ਦੀ ਸਾਰੀ ਕਥਾ ਗੁਰੂ ਸਾਹਿਬ ਕੋਲੋਂ ਸੁਣੀ ਔਰ ਉਹਨਾਂ ਦੇ ਵਿੱਚੋਂ 48 ਦੇ ਵਿੱਚੋਂ ਸਾਰੇ ਦੇ ਸਾਰੇ ਨਾਮ ਗਿਆਨੀ ਹੋ ਗਏ ਵਧੇ ਮੁਕਤ ਹੋ ਗਏ। ਸੋ ਐਸੀ ਇਹ ਕਥਾ ਹੈ, ਕਥਾ ਉਹੀ ਹੈ, ਫਰਕ ਕੀ ਹੈ ਸਾਡੇ ਸੁਣਨ ਦਾ ਫਰਕ ਹੈ ਔਰ ਫਰਕ ਕੀ ਹੈ ਸਾਡੇ ਕਰਨ ਵਾਲਿਆਂ ਦੇ ਜੀਵਨ ਦਾ ਫਰਕ ਹੋ ਸਕਦਾ ਹੈ ਪਰ ਫਿਰ ਵੀ ਕਥਾ ਤੇ ਉਹੀ ਹੈ ਨਾ, ਬਾਣੀ ਉਹੀ ਹੈ। ਸੋ ਮਨ ਇਕਾਗਰ ਕਰਕੇ ਸੁਣੀਏ ਔਰ ਇਹ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਔਰ ਆਪਣੇ ਮਨ ਨੂੰ ਇਕਾਗਰ ਕਰੋ, ਸੁਣੋ ਪ੍ਰੇਮ ਨਾਲ ਅਤੇ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੌੜੀ ਗੁਆਰੇਰੀ ਮਹੱਲਾ ਪੰਜਵਾ
ਗੌੜੀ ਰਾਗ ਦੇ ਵਿੱਚ ਗੁਆਰੇ ਦੀ ਜਾਤੀ ਹੈ ਕਿਉਂਕਿ ਗੌੜੀ ਕਈ ਪ੍ਰਕਾਰ ਦੀ ਹੈ, ਗੌੜੀ ਮਾਲਵਾ, ਗੌੜੀ ਮਾਲਾ, ਗੌੜੀ ਗੁਆਰੇ ਦੀ, ਗੌੜੀ ਪੂਰਬੀ, ਗੌੜੀ ਦੱਖਣੀ, ਗੌੜੀ ਮਾਝ, ਕਿਉਂਕਿ ਇਹ ਮਿਕਸ ਇਹਦੇ ਵਿੱਚ ਕਈ ਰਾਗ ਹੋਰ ਮਿਲ ਕੇ ਇਹਦੀ ਗੁਆਰੇ ਦੀ ਜਾਤੀ ਹੈ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਿੱਤਰ ਪਾਵਨ ਸ਼ਬਦ ਉਚਾਰਦੇ ਹਨ।
ਬਹੁ ਰੰਗ ਮਾਇਆ ਬਹੁ ਬਿਦ ਪੇਖੀ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਦੇ ਬੜੇ ਰੰਗ ਨੇ, ਬਹੁ ਬਿਦ ਮਾਇਆ, ਬਹੁਤ ਵਿਧੀਆਂ ਕਰਕੇ ਮਾਇਆ, ਮਾਇਆ ਦਾ ਇੱਕ ਰੰਗ ਨਹੀਂ ਹੈ। ਮਾਇਆ ਕੋਈ ਪੈਸੇ ਟੱਕੇ ਨੂੰ ਨੋਟਾਂ ਨੂੰ ਮਾਇਆ ਨਹੀਂ ਕਿਹਾ ਜਾਂਦਾ ਹੈ, ਮਾਇਆ ਅਸਲ ਮੇ ਮਮਤਾ ਹੈ, ਮਾਇਆ ਅਸਲ ਮੇ ਪਕੜ ਹੈ, ਮਾਇਆ ਅਸਲ ਮੇ ਲੋਭ ਹੈ। ਔਰ ਫਿਰ ਵਿਦਵਾਨਾਂ ਨੇ ਮਾਇਆ ਦੇ ਤਿੰਨ ਪੱਖ ਰੱਖੇ ਨੇ, ਤਿੰਨ ਤਰ੍ਹਾਂ ਦੀ ਮਾਇਆ ਦੱਸੀ ਹੈ, ਜੜ, ਚੇਤਨ ਔਰ ਸੂਖਮ। ਕਈ ਮਨੁੱਖ ਜੜ ਮਾਇਆ ਤੋਂ ਬਚ ਜਾਂਦੇ ਨੇ, ਚੇਤਨ ਤੋਂ ਬਚ ਜਾਂਦੇ ਨੇ, ਜੜ ਤੋਂ ਨਹੀਂ ਬਚ ਸਕਦੇ, ਕਈ ਜੜ ਤੋਂ ਬਚ ਸਕਦੇ ਨੇ, ਚੇਤਨ ਤੋਂ ਨਹੀਂ ਬਚ ਸਕਦੇ। ਔਰ ਬਹੁਤ ਸਾਰੇ ਮਨੁੱਖ, ਬੜੇ ਬੜੇ ਰਿਸ਼ੀ ਮੁਨੀ ਜੜ ਚੇਤਨ ਮਾਇਆ ਦਾ ਤਿਆਗ ਕਰਤਾ ਪਰ ਸੂਖਮ ਮਾਇਆ ਨਹੀਂ ਛੱਡ ਸਕਦੇ। ਫਿਰ ਉਸ ਨੂੰ ਕਬੀਰ ਭਗਤ ਨੇ ਉਹ ਬਲਮੁਲ ਕੀਤਾ ਕੀ ਹੋ ਗਿਆ ਜੇ ਕਲ ਛੱਡਤਾ, ਕੀ ਹੋ ਗਿਆ ਜੇ ਮਾਇਆ ਤਿਆਗ ਤੀ, ਮਾਇਆ ਦਾ ਮਾਨ ਨੀ ਤਿਆਗਿਆ। ਕਬੀਰ ਮਾਇਆ ਤਰੀ ਦੌਕਿਆ ਪਿਆ, ਜੋ ਮਾਨ ਤਰਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ ਮਾਨ ਸਦਾ ਕੋ ਖਾਏ। ਕਬੀਰ ਜੀ ਕਹਿੰਦਾ ਕੀ ਹੋ ਗਿਆ, ਪਹਿਲਾਂ ਮਾਇਆ ਦਾ ਹੰਕਾਰ ਸੀ, ਮੇਰੇ ਵਰਗਾ ਮਾਇਆ ਧਾਰੀ ਕੋਈ ਨੀ, ਹੁਣ ਮਾਇਆ ਦਾ ਹੰਕਾਰ ਹੈ ਕਿ ਮੇਰੇ ਵਰਗਾ ਤਿਆਗੀ ਕੋਈ ਨੀ। ਮਾਇਆ ਦੋਵੇਂ ਪਾਸੇ ਹੰਕਾਰ ਬਣਾਉਂਦੀ ਹੈ, ਕੀ ਛੱਡਿਆ ਕੀ ਛੱਡਣਾ ਤੇ ਹੰਕਾਰ ਸੀ, ਪਹਿਲਾਂ ਹੰਕਾਰ ਸੀ ਮਾਇਆ ਦਾ ਕਿ ਮੇਰੇ ਵਰਗਾ ਮਾਇਆ ਧਾਰੀ ਕੌਣ ਹੋ ਸਕਦਾ, ਹੁਣ ਹੰਕਾਰ ਹੋ ਗਿਆ ਮੇਰੇ ਵਰਗਾ ਤਿਆਗੀ ਕੌਣ ਹੋ ਸਕਦਾ। ਮਾਇਆ ਤਰੀ ਤੋਂ ਕਿਆ ਪਾਇਆ, ਤੋਂ ਮਾਨ ਪਜਾ ਨਹੀਂ ਗਾਏ, ਛੱਡਣਾ ਤੇ ਮਾਨ ਸੀ, ਸੂਖ ਮਾਇਆ ਹੰਕਾਰ ਹੈ, ਮਾਨ ਹੈ। ਮਾਨ ਬੜੇ ਬੜੇ ਲੋਕਾਂ ਨੂੰ ਹੋ ਜਾਂਦਾ, ਤਬ ਕਰਤੇ ਤਪਸੀ ਭੁਲਾਏ, ਪੰਡਿਤ ਮੋਹੇ ਲੋਕ ਸਵਾਏ, ਤੋਂ ਬੜੇ ਬੜੇ ਤਪਸੀ ਤਪਸੀ ਇਸ ਮਾਨ ਨੂੰ ਛੱਡ ਨਹੀਂ ਸਕਦੇ, ਬੜਾ ਔਖਾ ਹੈ ਛੱਡਣਾ। ਮਾਇਆ ਛੱਡ ਸਕਦੇ ਨੇ, ਕਲ ਛੱਡ ਸਕਦੇ ਨੇ, ਪਦਾਰਥ ਛੱਡ ਸਕਦੇ ਨੇ, ਪਰ ਛੱਡਣ ਦਾ ਮਾਨ ਹੋ ਜਾਂਦਾ, ਹੰਕਾਰ ਵੀ ਛੱਡ ਜਾਂਦਾ। ਇਸ ਕਰਕੇ ਮਾਇਆ ਦੇ ਬਹੁਤ ਰੰਗ ਨੇ, ਇੱਕ ਰੰਗ ਨਹੀਂ ਹੈ, ਮਾਇਆ ਦਾ ਇੱਕੋ ਰੰਗ ਨਹੀਂ ਹੈ, ਮਾਇਆ ਦੇ ਬੜੇ ਰੰਗ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਮਾਇਆ, ਬਹੁਤ ਵਧੀਆ ਕਰਕੇ ਮਾਇਆ ਦੇ ਰੰਗ ਵੇਖੇ ਨੇ। ਮਹਾਰਾਜ ਕਹਿੰਦੇ ਹਨ ਬੜੇ ਪ੍ਰਕਾਰ ਦੇ ਰੰਗ ਵੇਖੇ ਨੇ, ਬੜੇ ਪ੍ਰਕਾਰ ਦੀ ਮਾਇਆ ਵੇਖੀ ਹੈ, ਮਾਇਆ ਛੱਡ ਕੇ ਘਰ ਛੱਡ ਕੇ ਜੰਗਾਂ ਜਾ ਬੈਠੇ, ਔਰ ਉੱਥੇ ਵੀ ਜਾ ਕੇ ਦੇਖਿਆ ਮਾਇਆ ਨੇ ਪਿੱਛਾ ਨਾ ਛੱਡਿਆ, ਉੱਥੇ ਵੀ ਮਮਤਾ ਲੱਗੀ ਗਈ, ਉੱਥੇ ਵੀ ਹੰਕਾਰ ਵੱਧ ਗਿਆ। ਗ੍ਰਹਿ ਸਾਧ ਬਣ ਜਾਈਏ ਚੁਣ ਖਾਈਏ ਕੰਧਾ, ਅੱਜ ਉਹ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ। ਛੱਡੇ ਦੇ ਵਿਕਾਰ ਸੀ ਛੱਡਤਾ ਘਰ, ਛੱਡਣਾ ਦੇ ਮਾਨ ਸੀ ਛੱਡਤੀ ਮਾਇਆ। ਇਹ ਮਾਇਆ ਪੈਸਾ ਟਕਾ ਤੇ ਇਸ ਦਿਨ ਸਰੀਰ ਸਕਦਾ, ਮਾਇਆ ਤੋਂ ਇਹ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ ਤਨ ਵੀ ਮਾਇਆ ਹੈ, ਸੰਸਾਰ ਵੀ ਮਾਇਆ ਹੈ, ਔਰ ਇਹ ਸੰਸਾਰ ਜਿੰਨਾ ਸਾਰਾ ਮਾਇਆ ਹੈ। ਏਕਾ ਮਾਈ ਜੁਗਤ ਵਿਆਹੀ ਤਿੰਨ ਤੇਲੇ ਪ੍ਰਮਾਨ, ਮਾਇਆ ਤੋਂ ਬਣਿਆ ਸਾਰੀ ਮਾਇਆ। ਇਸ ਕਰਕੇ ਮਾਇਆ ਦਾ ਮਤਲਬ ਹੈ ਕਿ ਮਾਇਆ ਦੇ ਰੰਗ ਬਣੇ ਨੇ, ਉਹਨਾਂ ਰੰਗਾਂ ਚੋਂ ਕੋਈ ਗੁਰਮੁਖ ਬਣ ਸਕਦਾ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਜਨਕ ਰਾਜਾ ਰਾਜ ਕਰਦਾ ਵੀ ਮਾਇਆ ਤੋਂ ਉਦਾਸ ਹੈ, ਔਰ ਇਹ ਨਹੀਂ ਕਿ ਮਾਇਆ ਸੋ ਮਾਇਆ ਦਾ ਇੱਕ ਰੰਗ ਨਹੀਂ, ਅਨੇਕਾਂ ਰੰਗ ਹਨ। ਮਹਾਰਾਜ ਕਹਿੰਦੇ ਹਨ
ਕਲਮ ਕਾਗਜ਼ ਸਿਆਣਪ ਲੇਖੀ,
ਇਹ ਕਲਮ ਕਾਗਜ਼ ਸਿਆਣਪ ਵੀ ਸਾਰੇ ਮਾਇਆ ਦੇ ਰੰਗ ਨੇ। ਜਦੋਂ ਮਾਇਆ ਨਹੀਂ ਸੀ ਕਿਸੇ ਕੋਲ, ਅੰਦਾਜ਼ਾ ਲਾਓ ਕਲਮਾਂ ਹੈਗੀਆਂ ਸੀ, ਕਾਗਜ਼ ਹੈਗਾ ਸੀ, ਲੋੜ ਹੀ ਨਹੀਂ ਸੀ। ਇਹ ਰਜਿਸਟਰ ਬੜੇ ਬੜੇ ਮਾਇਆ ਕਰਕੇ ਲੱਗੇ ਨੇ, ਲਿਖੇ ਜੋ ਕਿ ਮਾਇਆ ਕਰਕੇ ਹੁੰਦੇ ਨੇ, ਗੋਲਕਾਂ ਗੁਰੂ ਘਰ ਦੇ ਵਿੱਚ ਮਾਇਆ ਕਰਕੇ ਡਿੱਗੀਆਂ ਨੇ ਨਾ। ਲਿਖੇ ਜੋ ਕਿ ਲਿਖਤਾ ਪੜ੍ਹਤਾ, ਇਹ ਅਸੀਂ ਸੁਣਾਉਂਦੀਆਂ ਰੋਜ਼ ਮਾਇਆ ਦੀ, ਸੰਗਤ ਨੂੰ ਸੁਣਾਉਣਾ ਪੈਂਦਾ, ਇੰਨੀ ਆਮਦਨੀ, ਇੰਨਾ ਖਰਚਾ, ਇੰਨਾ ਫਲਾਣਾ, ਇੰਨਾ ਤਿੰਕਾ, ਕਿਉਂਕਿ ਮਾਇਆ ਨੂੰ ਮਾਇਆ ਫਿਰ ਇੱਕ ਦੂਜੇ ਦੇ ਉੱਤੇ ਜ਼ਿਕਰ ਵੀ ਸੁੱਟਦੀ ਹੈ। ਸੋ ਇਸ ਕਰਕੇ ਮਾਇਆ ਕਹਿੰਦੇ ਕਾਗਜ਼ ਕਲਮ ਸਿਆਣਪ ਲੇਖੀ, ਸਾਰੀਆਂ ਸਿਆਣਪਾਂ, ਸਾਰਾ ਲੇਖਾ ਜੋਗਾ, ਸਾਰੇ ਕਾਗਜ਼, ਸਾਰੀਆਂ ਕਲਮਾਂ, ਇਹ ਵੀ ਮਾਇਆ ਹੈ, ਇਹ ਵੀ ਮਾਇਆ ਤੋਂ ਉਤਪੰਨ ਹੋਏ ਨੇ ਸਾਰਾ ਕੁਛ। ਮਾਇਆ ਤੋਂ ਸਿਆਣਪ ਵਧੀ ਗਈ, ਸਿਆਣਪ ਤੋਂ ਮਾਇਆ ਬਣੀ, ਸਿਆਣਪ ਤੋਂ ਪੈਦਾ ਧਾਗਾ ਬਣਿਆ, ਮਨੁੱਖ ਨੂੰ ਪਦਾਰਥ ਬਣੇ, ਫਿਰ ਉਹਨਾਂ ਦਾ ਲੇਖਾ ਜੋਖਾ ਕਰਨਾ ਸੀ, ਬੜੀਆਂ ਬੜੀਆਂ ਸਰਕਾਰਾਂ ਬਣ ਗਈਆਂ, ਬੜੇ ਬੜੇ ਲੇਖੇ ਜੋਖੇ ਬੈਂਕਾਂ ਦੇ, ਹੋਰ ਕੀ, ਕਿੰਨੇ ਮਾਇਆ ਦੇ ਅਡੰਬਰ ਨੇ, ਇੱਕ ਨਹੀਂ, ਦੋ ਨਹੀਂ, ਅਨੇਕਾਂ ਪ੍ਰਕਾਰ ਦੇ ਅਡੰਬਰ ਮਾਇਆ ਦੇ ਹਨ। ਬਹੁਤ ਸਾਰੀਆਂ ਸਿਆਣਪਾਂ, ਬਹੁਤ ਸਾਰੇ ਲੇਖੇ ਜੋਖੇ, ਬਹੁਤ ਸਾਰੀਆਂ ਲਿਖਤਾਂ ਪੜ੍ਹਤਾਂ ਲਿਖਾਰੀ, ਇਹ ਸਭ ਮਾਇਆ ਨੇ ਪੈਦਾ ਕੀਤੇ ਹਨ।
ਮਹਿਲ ਮਲੂਕ ਹੋਏ ਦੇਖਿਆ ਖਾਨ,
ਬੜੇ ਬੜੇ ਮਹਿਲ ਮਲੂਕ, ਮਹਿਲ ਇੱਕ ਅਹੁਦਾ ਸੀ ਅਕਬਰ ਬਾਦਸ਼ਾਹ ਤੋਂ ਲੈ ਕਰਕੇ ਰਾਜਧਾਨੀ ਦੇ ਵਿੱਚ ਕਿਸੇ ਨੂੰ ਮਹਿਲ ਬਣਾ ਦੇਣਾ, ਜਿਵੇਂ ਅੱਜ ਕੱਲ ਮੇਅਰ ਕਹਿ ਦਿੰਦੇ ਨੇ, ਮੇਅਰ ਅੱਜ ਵੋਟਾਂ ਨਾਲ ਬਣਦੇ ਨੇ, ਉਦੋਂ ਰਾਜਾ ਨਾਮਜ਼ਦ ਕਰ ਦਿੰਦਾ ਸੀ ਉਹਨੂੰ ਮਹਿਲ ਕਹਿੰਦੇ। ਮੇਅਰ ਸਾਹਿਬ ਇੱਕ ਅੱਧੇ ਸ਼ਹਿਰ ਦਾ ਹੁੰਦਾ, ਉਹ ਪੰਜ ਸੱਤ ਪਿੰਡਾਂ ਦਾ ਛੋਟਾ ਮੋਟਾ ਮਹਿਲ ਹੋਇਆ ਕਰਦਾ ਸੀ। ਸੋ ਇਸੇ ਤਰ੍ਹਾਂ ਹੀ ਮਹਿਲ ਮਲੂਕ ਨੰਬਰ, ਇਹ ਮਲੂਕ ਬਲੋਚਾ ਦੇ ਨੰਬਰਦਾਰ ਆਦਿਕ ਮਲੂਕ ਉਹਨਾਂ ਨੂੰ ਕਹਿੰਦੇ ਹਨ। ਔਰ ਮਹਿਲ ਮਲੂਕ ਹੋਏ ਦੇਖਿਆ ਖਾਨ, ਬੜੇ ਬੜੇ ਖਾਨ ਕਹਾਉਣ ਵਾਲੇ, ਆਪਣੇ ਆਪ ਨੂੰ ਬਹਾਦਰ ਕਹਾਉਣ ਵਾਲੇ, ਔਰ ਬੜੇ ਬੜੇ ਜੋਧੇ ਕਹਾਉਣ ਵਾਲੇ ਆਪਣੇ ਆਪ ਨੂੰ,
ਨਾ ਤੇ ਨਾਹੀ ਮਨ ਤ੍ਰਿਪਤਾਨ,
ਐਡੇ ਐਡੇ ਬਰਾਤਵੇ ਪਾ ਕੇ ਵੀ ਮਾਇਆ ਲੈ ਕੇ ਵੀ ਮਨ ਨੂੰ ਤ੍ਰਿਪਤੀ ਨਹੀਂ ਹੁੰਦੀ ਹੈ। ਜੇ ਮਹਿਲ ਹੋ ਗਿਆ ਫਿਰ ਰਜਵਾੜਾ ਚਾਹੀਦਾ, ਰਜਵਾੜਾ ਹੋ ਗਿਆ ਫਿਰ ਰਾਜਾ ਚਾਹੀਦਾ, ਰਾਜਾ ਹੋ ਗਿਆ ਬਾਦਸ਼ਾਹੀ ਚਾਹੀਦੀ ਹੈ, ਰਜ ਦੀ ਗਤੀ ਆਈ ਨਹੀਂ ਨਾ। ਹੁਣ ਵੀ ਸਾਡੇ ਇਹੋ ਹਾਲਤ ਹੈ, ਐਮਐਲਏ ਹੋ ਗਿਆ ਤੇ ਮੰਤਰੀ ਚਾਹੀਦਾ, ਮੰਤਰੀ ਹੋ ਗਿਆ ਮੁੱਖ ਮੰਤਰੀ ਚਾਹੀਦਾ, ਮੁੱਖ ਮੰਤਰੀ ਹੋ ਗਿਆ ਸੈਂਟਰ ਦਾ ਵਜ਼ੀਰ ਚਾਹੀਦਾ, ਸੈਂਟਰ ਦਾ ਵਜ਼ੀਰ ਬਣ ਗਿਆ ਫਿਰ ਪ੍ਰਧਾਨ ਮੰਤਰੀ ਚਾਹੀਦੇ, ਭਾਵ ਰਾਜ ਨਹੀਂ ਕਿਤੇ ਹੁੰਦਾ ਹੈ। ਇਸੇ ਕਰਕੇ ਉਹ ਰਾਜੇ ਵੀ ਬਣ ਗਏ, ਖਾਨ ਬਜ਼ੁਰਗ ਬਣ ਗਏ, ਅਹੁਦੇ ਲੈ ਕੇ ਵੀ ਖਾਨ ਬਹਾਦਰ ਬਣ ਕੇ ਵੀ ਕੋਈ ਰੱਜ ਨੀ ਆਇਆ ਹੈ। ਮਹਾਰਾਜ ਕਹਿੰਦੇ ਹਨ ਤ੍ਰਿਪਤੀ ਨੀ ਹੋਈ, ਫਿਰ ਵੀ ਭੁੱਖ ਵੱਧਦੀ ਗਈ ਸਗੋਂ, ਕਿਉਂਕਿ ਜਿਵੇਂ ਅੱਗ ਦੇ ਵਿਚ ਜਿੰਨੀ ਬਾਲਣ ਪਾਓਗੇ ਓਨੀ ਅੱਗ ਜਿਆਦਾ ਭਰਦੀ ਆ। ਅੱਗ ਨੂੰ ਰਜਾਉਣਾ ਚਾਹੀਏ ਬਈ ਹੋਰ ਬਾਲਣ ਲੈ ਲਓ, ਹੋਰ ਇਹਦੀ ਨੀਂਦਰ ਪਾ ਲਿਓ, ਅੱਗ ਰੱਜਣ ਦੇ ਵਿਚ ਬਜਾਏ ਜਿਆਦਾ ਭੁੱਖੀ ਹੋ ਜਾਂਦੀ ਹੈ। ਇਸੇ ਤਰ੍ਹਾਂ ਵੱਡੇ ਵੱਡੇ ਲੋਕ ਵੀ ਜਿਆਦਾ ਭੁੱਖੇ ਨੇ, ਬੜੇ ਬੜੇ ਲੋਕਾਂ ਦੇ ਸੁਣਦੇ ਹੋ ਤੇ ਰੋਜ਼ ਹਾਲਤ ਕਿਹੋ ਜਿਹੀ ਹੁੰਦੀ ਹੈ, ਇਹਨੀ ਮਾਇਆ ਦਾ ਖੇਰਾ ਫੇਰੀ ਕਰ ਗਿਆ, ਇੰਨੇ ਕਰੋੜ ਖਾ ਗਿਆ, ਇੰਨੇ ਸੌ ਕਰੋੜ ਖਾ ਗਿਆ, ਇੰਨੇ ਅਰਬਾਂ ਖਰਬਾਂ ਖਾ ਗਿਆ, ਉਹ ਰੱਜ ਨੀ ਆਇਆ, ਐਡਾ ਕੁਛ ਉੱਪਰ ਤੇ ਵੀ ਰੱਜ ਨੀ ਆਉਂਦਾ ਹੈ। ਸੋ ਇਸ ਕਰਕੇ ਬੜੇ ਬੜੇ ਲੋਕ ਵੀ ਮਾਇਆ ਤੋਂ ਰੱਜਦੇ ਨਹੀਂ, ਤ੍ਰਿਸ਼ਨਾ ਬੁੱਝਦੀ ਨੀ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ।
ਸੋ ਸੁਖ ਮੋਹ ਕੋ ਸੰਤ ਬਤਾਓ,
ਸੰਤ ਜਦੋਂ ਕੋਈ ਮੈਨੂੰ ਸੁਖ ਦੱਸੋ, ਇਹ ਤਾਂ ਸਾਰੀਆਂ ਗੱਲਾਂ ਚ ਮਾਇਆ ਚ ਲੇਖੇ ਜੋਕਿਆਂ ਚ ਔਰ ਅਹੁਦਿਆਂ ਚ ਬਰਾਤ ਲਿਆਂ ਚ ਵਜ਼ੀਰੀਆਂ ਚ ਕੋਈ ਸੁੱਖ ਤੇ ਮਿਲੀ ਨਹੀਂ ਹੈ। ਸੁੱਖ ਵਾਸਤੇ ਬੜੇ ਬੜੇ ਬਰਾਤ ਮਿਲੇ ਸੀ, ਸਗੋਂ ਦੁਖੀ ਹੋ ਗਏ। ਐ ਸੰਤ ਜਨੋ, ਐ ਮਹਾਤਮਾ ਜਨੋ, ਐ ਗੁਰੂ ਦੇ ਪਿਆਰਿਓ, ਗੁਰੂ ਮਹਾਰਾਜ ਕਹਿੰਦੇ ਕੁਛ ਸੁੱਖ ਦੱਸੋ ਕਿੱਥੋਂ ਮਿਲੇਗਾ।
ਤ੍ਰਿਸ਼ਨਾ ਬੁੱਝੈ ਮਨ ਤ੍ਰਿਪਤਾਵੋ,
ਜਿਸਦੇ ਨਾਲ ਇਹ ਤ੍ਰਿਸ਼ਨਾ ਬੁੱਝ ਜਾਏ, ਲਾਲਚ ਦੀ ਤ੍ਰਿਸ਼ਨਾ, ਲੋਭ ਦੀ ਤ੍ਰਿਸ਼ਨਾ, ਪਕੜ ਦੀ ਤ੍ਰਿਸ਼ਨਾ ਇਹ ਬੁੱਝ ਜਾਏ ਔਰ ਮਨ ਨੂੰ ਤ੍ਰਿਪਤੀ ਆ ਜਾਏ, ਮਨ ਨੂੰ ਰੱਜ ਆ ਜਾਏ। ਕਿਸੇ ਦੇ ਮਨ ਨੂੰ ਰੱਜ ਨੀ ਹੈ, ਕਿਸੇ ਨੂੰ ਚਿਰ ਕੇ ਦੇਖ ਲਓ, ਕਿਸੇ ਨੂੰ ਰੱਜ ਨੀ। ਜਿੰਨਾ ਮਰਜ਼ੀ ਮਾਇਆ ਦੇ ਦਿਓ, ਜਿੰਨਾ ਮਰਜ਼ੀ ਕਿਸੇ ਨੂੰ ਲਿਆਓ, ਕਿਤੇ ਬਹੁਤ ਵਧੀਆ ਕਿਤੇ ਮਰ ਜਾਓ, ਮੁਕਦੀ ਗੱਲ ਕਿਤੇ ਰੱਜ ਨਹੀਂ। ਜਿਹੜੇ ਇੰਡੀਆ ਚੋਂ ਬਾਹਰ ਵੀ ਆਏ, ਰੱਜ ਨੀ ਵਿਚਾਰੇ ਨੂੰ ਹੁੰਦਾ, ਅਸੀਂ ਬਾਹਰ ਹੀ ਨੀ ਗਏ, ਤੜਪੀ ਜਾਂਦੇ ਨੇ, ਉਹ ਪਤਾ ਵੀ ਨਹੀਂ ਲੱਗਦਾ ਹੈ। ਬੜੇ ਦੁਖੀ ਆ, ਜਿਹੜੇ ਇੱਥੇ ਆਏ ਨੇ, ਜਿਹਨੂੰ ਪੁੱਛੀ ਉਹ ਕਹਿੰਦੇ ਅਸੀਂ ਬਹੁਤੇ ਦੁਖੀ ਆ। ਜਿਹੜਾ ਪੜ੍ਹਿਆ ਨੀ ਕਹਿੰਦੇ ਬੜੇ ਦੁਖੀ ਆ, ਅੱਖ ਨੀ ਆਉਂਦਾ ਪੜ੍ਹਨਾ, ਪੜ੍ਹੇ ਹੋਏ ਕਹਿੰਦੇ ਅਸੀਂ ਦੁਖੀ ਆ, ਸਾਰਾ ਦਿਨ ਸਾਨੂੰ ਕੋਈ ਟਹਿਮੇ ਨੀ ਹੈ, ਕੋਈ ਸਾਡਾ ਜਿੰਨਾ ਪੜ੍ਹੇ ਸੀ ਓਨੀ ਸਾਨੂੰ ਕੋਈ ਪ੍ਰਾਪਤੀ ਨੀ ਹੈ, ਭਾਵ ਕੇ ਰੱਜ ਨੀ ਆਉਂਦਾ, ਤ੍ਰਿਪਤੀ ਨੀ ਆਉਂਦੀ ਹੈ। ਸੋ ਐਸੀ ਕੋਈ ਜਗ੍ਹਾ ਦੱਸੋ ਜਿਹੜੀ ਤ੍ਰਿਪਤੀ ਆ
ਜਾਏ।
ਸਰਹਾਨ ਦੇ ਕੇ ਗੁਰੂ ਜੀ ਪ੍ਰਮਾਣ ਕਰਦੇ ਹਨ,
ਹਸ ਪਵਨ ਹਸਤ ਅਸਵਾਰੀ,
ਹਸ ਪਵਨ, ਹਸ ਪਵਨ ਬੜੇ ਘੋੜੇ, ਪਵਨਾਂ ਨੂੰ ਚੱਲਣ ਵਾਲੇ ਤੇਜ ਘੋੜੇ, ਜਿਹੜੇ ਹਵਾ ਨੂੰ ਵਢਾਉਂਦੇ ਜਾਣ, ਤੁਰਕੀ ਦੇ ਘੋੜੇ, ਬੜੇ ਕੀਮਤੀ ਘੋੜੇ, ਹਸ ਪਵਨ ਹਸਤ, ਬੜੇ ਬੜੇ ਹਾਥੀ, ਬੜੇ ਬੜੇ ਤਗੜੇ ਐਰਾਪਤ ਹਾਥੀ, ਜਿਨ੍ਹਾਂ ਦੇ ਕੋਲ ਅੱਜ ਪਵਨ ਹਸਤ ਅਸਵਾਰੀ, ਹਾਥੀਆਂ ਦੀਆਂ ਸਵਾਰੀਆਂ ਕਰਕੇ, ਘੋੜਿਆਂ ਦੀਆਂ ਸਵਾਰੀਆਂ ਕਰਕੇ, ਰਥਾਂ ਬੱਗਿਆਂ ਦੀਆਂ, ਬੱਗੀਆਂ ਦੀਆਂ ਸਵਾਰੀਆਂ ਕਰਕੇ, ਅੱਜ ਕੱਲ ਕਾਰਾਂ ਦੀਆਂ ਔਰ ਵੱਡੀਆਂ ਵੱਡੀਆਂ ਕਾਰਾਂ ਦੀਆਂ ਸਵਾਰੀਆਂ ਕਰਕੇ ਵੀ ਕਿਸੇ ਨੂੰ ਰੱਜ ਨੀ ਹੁੰਦਾ, ਕੋਈ ਰੱਜ ਨੀ ਆਇਆ ਕਿਸੇ ਨੂੰ। ਆਪਾਂ ਇੰਡੀਆ ਚ ਆਇਆ, ਸਾਈਕਲ ਵੀ ਕੋਲ ਨੀ ਹੁੰਦਾ ਸੀ, ਉਦੋਂ ਵੀ ਦੁਖੀ ਸੀ, ਹੁਣ ਕਾਰਾਂ ਵੱਡੀਆਂ ਵੱਡੀਆਂ ਕੋਲ ਨੇ, ਹੁਣ ਵੀ ਦੁਖੀ ਨੇ, ਜਗ੍ਹਾ ਤੋਂ ਵਧਿਆ ਥੋੜਾ ਬਹੁਤਾ ਘਟਿਆ ਨੀ ਹੈ, ਕਰਨ ਦੇ ਬਜਾਏ ਬਹੁਤਾ ਦੁਖੀ ਨੇ, ਮਿਲੇ ਨੀ ਪੂਰੇ ਹੁੰਦੇ ਸੀ, ਕਰੀਏ ਕੀ, ਕਾਰਾਂ ਚਾਰ ਚਾਰ ਇੱਕ ਘਰ ਖੜੀਆਂ ਨੇ, ਪੰਜ ਪੰਜ ਖੜੀਆਂ, ਫਲਾਣਾ ਕੁਛ ਨੀ ਪੂਰਾ ਹੁੰਦਾ ਸੀ, ਤਿਮਕਾ ਕੁਛ ਨੀ ਪੂਰਾ ਹੁੰਦਾ। ਸੋ ਗੁਰਮੁਖ ਪਿਆਰਿਓ, ਬੜੀਆਂ ਬੜੀਆਂ ਸਵਾਰੀਆਂ, ਬੜੇ ਬੜੇ ਘੋੜੇ, ਹਾਥੀਆਂ ਤੇ ਬੱਕੀਆਂ ਤੇ ਚੜ ਕੇ ਵੀ ਕੋਈ ਤ੍ਰਿਪਤੀ ਨੀ ਹੁੰਦੀ ਹੈ।
ਸੁਆ ਚੰਦਨ ਸੇਜ ਸੁੰਦਰ ਨਾਰੀ,
ਸੁਆ ਚੰਦਨ ਸੇਜ ਸੁੰਦਰ ਨਾਰੀ, ਬੜੀ ਸੁੰਦਰ ਸੇਜਾ, ਬੜੇ ਚੰਦਨ ਚੋਕ ਕੇ ਛਿੜਕ ਕੇ, ਬਹੁਤ ਤਰ੍ਹਾਂ ਦੇ ਇਤਰ ਯਾਦਕ ਛਿੜਕ ਕੇ, ਸੁਗੰਧੀ ਵਾਲੇ ਬਹੁਤ ਤਰ੍ਹਾਂ ਦੇ ਕੈਮੀਕਲ ਛਿੜਕ ਕੇ, ਬੜੀਆਂ ਬੜੀਆਂ ਸੁੰਦਰ ਇਸਤਰੀਆਂ ਵੀ ਹੋਣ, ਸੁੰਦਰ ਤੋਂ ਸੁੰਦਰ ਇਸਤਰੀਆਂ ਹੋਣ, ਔਰ ਚੰਗੇ ਚੰਗੇ ਉਹਨਾਂ ਦੇ ਉਗਰ ਪਾਏ ਹੋਣ, ਚੰਗੇ ਉਹਨਾਂ ਦੇ ਬਸ ਨਾਲ ਸੁਗੰਧੀ ਵਾਲੀਆਂ ਚੀਜ਼ਾਂ ਛਿੜਕੀਆਂ ਹੋਣ, ਭਾਵੇਂ
ਨਟ ਨਾਟਕ ਆਖਾਰੇ ਗਾਇਆ,
ਫਿਰ ਨਟ ਨਾਟਕ ਆਖਾਰੇ ਗਾਇਆ, ਨਟ ਸਾਈਆਂ ਭਾਵ ਖੇਡ ਤਮਾਸੇ ਦੇਖੇ, ਨਾਟਕ ਵੇਖੇ, ਹੁਣ ਤਾਂ ਟੀਵੀ ਤੇ ਉਹਦੇ ਨਾਟਕ ਦੇਖਣ ਜਾ, ਨਾਟਕ ਦੇਖਣਗੇ। ਇੱਕ ਮੈਨੂੰ ਇੰਟਰਵਿਊ ਚਾਹ ਦੱਸੀ, ਬਾਬਾ ਜੀ ਇਹ ਲੜਕੀ ਵਿਚਾਰੀ ਨਾ ਮਤੇਜ ਮਾਰਦੀ ਹੈ, ਇਹ ਤਾਂ ਕਰਕੇ ਇਹਦਾ ਵਿਆਹ ਨੀ ਕਰਦੇ। ਮੈਂ ਕਹਾਂ ਅਸਲੀ ਇੱਕ ਨਕਲੀ, ਕਹਿੰਦੀ ਉਹ ਤਾਂ ਪਤਾ ਨੀ, ਨਾ ਤਮਾਸ਼ੇ ਹੀ ਦੇਖਦੇ, ਉਹਦਾ ਨਕਲ ਕੀਤੀ ਹੋਈ ਹੈ, ਨਾ ਇਹ ਮਤੇਜ ਮਾਇਆ, ਨਾ ਅਸਲੀ ਮਾਇਆ, ਨਾ ਹੋਰ ਹੈ, ਉਹਨਾਂ ਦੀ ਟਾਈਮ ਖਰਾਬ ਕਰੀ ਜਾਣਗੇ, ਭਲੇ ਮਨ ਤੋਂ ਗੁਰਬਾਣੀ ਸੁਣ ਲਓ। ਨਟ ਨਾਟਕ ਆਖਾਰੇ ਗਾਇਆ, ਫਿਰ ਬੜੇ ਬੜੇ ਅਖਾਰੇ ਲਿਆ ਕੇ ਗਾਇਆ, ਗਾਉਣ ਸੁਣੇ, ਬੜੇ ਬੜੇ ਗਾਉਣ ਵਜਾਉਣ ਸੁਣਦੇ ਨੇ, ਰੱਜ ਉੱਥੇ ਵੀ ਨੀ ਹੁੰਦਾ ਹੈ, ਗਾਉਣ ਵਜਾਉਣ ਸੁਣ ਕੇ ਵੀ ਕੋਈ ਤ੍ਰਿਪਤੀ ਨੀ ਹੁੰਦੀ ਹੈ। ਨਟ ਨਾਟਕ ਵੇਖ ਕੇ, ਤਮਾਸ਼ੇ ਵੇਖ ਕੇ, ਨਟਪਣਾ ਮਾਜੀਆਂ ਵੇਖ ਕਰਕੇ ਉੱਥੇ ਵੀ ਤ੍ਰਿਪਤੀ ਨੀ ਹੁੰਦੀ ਹੈ। ਆ ਗਿਆ ਜੀ ਕਿਸੇ ਨੂੰ, ਹੁਣ ਰੋਜ਼ ਹੀ ਨਟ ਨਾਟਕ ਵੇਖੀ ਜਾਂਦੇ ਨੇ, ਕਦੇ ਕਿਤੇ ਕ੍ਰਿਕਟ ਦਾ ਮੈਚ ਹੈ, ਕਦੇ ਫੁੱਟਬਾਲ ਦਾ ਮੈਚ ਹੈ, ਕਦੇ ਤਿਨਕੇ ਦਾ ਮੈਚ ਹੈ, ਮੈਚ ਉਹ ਕਰਦੇ ਨੇ دکانا وہ چلا کمائی وہ کرتے ہیں آ سارے روز نیندے میری ساری سر دیکھی جانے ساری سر وہ دیکھی جانا میں سن جانا امرت ویلا کوئی ہے ہی نہیں اپنا کرم کوئی ہے ہی نہیں بھی تمہیں کی ملا کوئی جیت گیا کوئی ہار گیا تمہیں کی پراپتی اس گل کی سرج کر کے بڑے بڑے اخاڑے لا کر کے گایا گاؤں سن لے اور اخاڑے والے گاؤں والے چنگی مایا بھی دتی کو اور ٹکٹاں بھی سنیا جا کے گربانی مفت نہیں سن کوئی ہوتا مفت سن واسطے تیار نہیں انت ناٹک اخاڑیا پیسے دے کے بھی سننے تیار نہیں انٹک ناٹک اخاڑیا پیسے دے کے مان نال کہیں گے پتا ہے 20,000 پاؤنڈ لے کے منگوایا ہے دے کے تیری ٹکٹ 50 پاؤنڈ ہے ایک وہ تو امان کر گے تو کوئی راگی کوئی بٹادی کوئی سیٹ گرنتھی کہ 10 پاؤنڈ بھی 20 پاؤنڈ بھی لے جائے گا ادھیا دے ٹکٹ ہوئے گی بنک ہی لے گیا یہ تو پکے رکھتے نہیں کتنے سو گرو پیارے انہوں نے گل انہیں سگو سفتی کر گے اور میں ہو بےنتی کرا نٹ ناٹک پائے 3 گھنٹے کا اخاڑا لاؤن سونا جی پریم نال جی کدی کرپا کرنا ادھا گھنٹہ ود لا دینا ادھا گھنٹہ ود سارے کہیں گے بہت چنگے جی بچارے بڑے چنگے سی دے ادھا گھنٹہ ود لایا دے لے ٹائم تو جی کوئی راگی 5 منٹ ود لا دے بڑا ماڑا ہے یہ تو دنیا میں دکھتا سی بہت ماڑا ہے کتا کر ہردے نہیں ہے دیکھو بانی سنا والا کہ ود ٹائم لا دے تا بھی نندا ہوتی تا بھی وہ بڑا کھپا ہو جائیں گے بھائی صاحب ٹائم تو دستا نہیں بھی اچھے کا دے دیا تو اخاڑے دکھے نہیں تمہیں کتنے ٹائم آپ پیچھے جی اپنے اخبار سے خبر لگی تھی اتو انگلینڈ کی کہنے سے بڑا ماڑا کام کیا گیا اسی اخاڑا سن گئے سی کرپانا آئی گئی کرپانا والے کرنے کے کسی سن دا تو پڑھنا کسی مار نو سن گئے تھوڑے کرپانا لا لیا سارے نال بڑا دکا ہوا کہڑا دکا ہوا تھوڑے اسے کرنے کے گئے سی سو گرو پیارے نٹ ناٹ کے اخاڑے گایا ایسے نٹ ناٹ کے اخاڑے گونا کیتے
میں من سنتوخ نہ پایا
من سنتوخ پھر نہیں آیا رکھتے آئی نہیں ہے جن مرضی گانے بجانے سن رہے جن مرضی گیت سن رہے سب پڑ گئی اور بک وشو کرا دی وشو کرن ہو پیدا کر رہا ہو پڑ گئے اور نٹ ناٹ اخاڑے گا کے رد نہیں آیا پھر بھی ہوں کی کرنا چاہیے پھر بہت کچھ ہوش اگے تو اگے کرتے رہے کہ رد نہیں آنا کسی نو بھی
طاقت سبا منڈل دلیچے
بڑے بڑے طاقتوں سے بہ کے بڑے بڑے سبا لا کے منڈل بڑے بڑے گہرے گتے پا کے راجے مہاراجے طاقتوں سے بیٹھ کے بڑے دلیچیا سے بہ کر کے قیمتی قیمتی گلیچے بہت ہی قیمتی قیمتی طاقت اور بڑے قیمتی منڈل گہنے پائے ہوئے اور بڑی بڑی منکھا دیا چنگے چنگے بدیا سبا لا کر کے بیٹھ گئے پاوے
سگل میوے سندر باغیچے
اور سگل میوے سندر باغیچے بڑے سندر سندر باغ سونے سونے باغ بگیچے اور سندر میوے لگے انہوں نے بڑے بڑے سندر میوے کے درخت میوے دے کدھر برہما دے کدھر سیواں دے کدھر لیچیاں دے کدھر اخروٹا دے بڑے بڑے درخت ایسے لائے ہوئے میوے والے درخت جہے میوے اگن والے درخت نے انہوں نے باغ بنائے بنا بنا کے سب اسے سیر کرنے بڑے بڑے راجے مہاراجا کو باغ لگے ہوئے اور بڑے بڑے بندہ کو باغ انہوں نے سیر کرنے واسطے بڑی سگندیاں والے بوٹے لگے ہوئے انہوں کے بھی
آخر برت راجن کی لیلا
آخر برت راجن کی لیلا پھر آخر راجے مہاراجے شکار کھیڈنا ہور لیلا ہور چوج کرنے ہور کوتک کرنے ہور اجاسیاں بھوگنیا سو پرکار دیا کدرے ہرما رکھنیا کدرے بہت کچھ ہور یہ چوج کرنے شکار آدھے کھیڈ کے تختوں سے بہ کے سندر سندر استری رکھ کے بہت بہت رانیاں رکھ کے اور بڑے کوڑے ہاتھی لے کر کے سندر سندر باغوں نے پھر کے بھی ہور پرکار دیا لیلا بہت سارا باشنامہ پیدا کی بڑے چوج کیتے جنہ نے
ماننا سہیلا پرپنچ ہیلا
ماننا سہیلا پرپنچ ہیلا من سکھ نہیں ملیا ہے پرپنچ سنسار واسطے ہیلے کرتا رہا سنسار نو خوش کرنے واسطے اپنی بہنیا نو پٹھے پاؤن واسطے ہیلے کرتا رہا ماننا سہیلا پرپنچ ہیلا من نو سکھ نہ ملیا پرپنچ سنسار کا یہ ہیلا روگ ہی ہے ہیلا روگ نہیں کہتے ہیں سب سنسار پرپنچ روپی سنسار دے سارے روگ ہی لگے ہوئے سن کہ وشوکار کے روگ ਅੱਗੇ ਦੇ ਬਾਦਸ਼ਾਹਾਂ ਦੇ ਲੋਕ ਕਿਸੇ ਨੂੰ ਕਿਤੇ ਵੀ ਰੱਖ ਨਹੀਂ ਆਇਆ ਹੈ, ਰੋਗਾਂ ਚ ਫਸ ਗਏ ਸਗੋਂ ਪ੍ਰਪੰਚ ਸੰਸਾਰ ਦੇ ਵਿੱਚ।
ਕਿਰਪਾ ਸੰਤਨ ਸੱਚ ਕਹਿਆ,
ਕਿਰਪਾ ਕਰਕੇ ਸੰਤਾਂ ਮਹਾਤਮਾ ਨੇ ਗੁਰੂ ਕੇ ਪਿਆਰਿਆਂ ਨੇ ਕਿਰਪਾ ਕੀਤੀ, ਉਹਨਾਂ ਨੇ ਸਾਰੀਆਂ ਗੱਲਾਂ ਸੱਚੀਆਂ ਕਹੀਆਂ ਨੇ, ਸੱਚੀਆਂ ਇਹ ਸੱਚ ਬੋਲਿਆ ਹੈ, ਸੱਚ ਕਹਿਆ, ਕੀ ਕਿਹਾ ਜੀ, ਸੱਚ ਸੁਣੋ।
ਸਰਬ ਸੁਖ ਇਹੋ ਆਨੰਦ ਲਹਿਆ,
ਇਹੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਚੋਂ ਸਾਰੇ ਸੁਖ ਮਿਲਦੇ ਨੇ ਔਰ ਸਾਰੇ ਆਨੰਦ ਗੁਰੂ ਕੋਲੋਂ ਮਿਲਦੇ ਨੇ। ਇਹ ਉਤਰੀਆਂ ਜਿੰਨੀਆਂ ਗੱਲਾਂ ਨੇ ਸਾਰੀਆਂ ਦੀ ਕਿਸੇ ਨੂੰ ਸੁਖ ਨਹੀਂ ਪ੍ਰਾਪਤ ਹੋਇਆ, ਕੋਈ ਆਨੰਦ ਨਹੀਂ ਭੋਗ ਸਕਿਆ, ਫਿਰ ਵੀ ਦੁਖੀ ਰਹਿੰਦੇ ਰਹੇ। ਬਹੁਤ ਬਹੁਤ ਰਾਣੀਆਂ ਰੱਖ ਕੇ, ਬਹੁਤ ਬਹੁਤ ਬੜੇ ਆਪਣੇ ਹੁਕਮ ਚਲਾ ਕੇ ਵੀ ਸੁਖ ਨਹੀਂ ਪ੍ਰਾਪਤ ਹੋਇਆ, ਫਿਰ ਵੀ ਦੁਖੀ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਨੰਦ ਪਰਮਾਤਮਾ ਗੁਰੂ ਦੇ ਨਾਮ ਵਿੱਚ ਹੀ ਹੈ।
ਸਾਧ ਸੰਗ ਹਰ ਕੀਰਤਨ ਗਾਈਐ,
ਭਾਈ ਮਹਾਰਾਜ ਕਹਿੰਦੇ ਹੁਣ ਸੁਖ ਦਾ ਸਾਧਨ ਸੁਣ ਲਓ ਕਿ ਸਾਧ ਸੰਗ ਹਰ ਕੀਰਤਨ ਗਾਈਐ। ਆਹ ਜਿਹੜੀ ਸਾਧ ਸੰਗਤ ਹੈ ਜਿੱਥੇ ਆਪਾਂ ਬੈਠੇ ਹਾਂ ਔਰ ਜਿੱਥੇ ਹਰੀ ਦਾ ਕੀਰਤਨ ਸੁਣ ਕੇ ਹਟਿਆ ਤੁਸੀਂ ਹੁਣੇ ਹੀ, ਇਹ ਇਹ ਜਿਹੜਾ ਸਭ ਤੋਂ ਵਧੀਆ ਸਥਾਨ ਹੈ। ਜੇਕਰ ਸਾਡਾ ਇੱਥੇ ਮਨ ਜੁੜ ਜਾਵੇ, ਕਿਉਂਕਿ ਮਾਫ ਕਰਨਾ ਸਾਡਾ ਮਨ ਨਹੀਂ ਜੁੜਦਾ, ਅਸੀਂ ਸੁਣਦੇ ਤਾਂ ਜਿੰਨਾ ਇਹ ਸੁਣਾਂਗੇ ਤੇ ਚਾਰ ਵਜੇ ਜਾ ਕੇ ਟੀਵੀ ਦੇਖਾਂਗੇ, ਹੋਰ ਗਾਣੇ ਸੁਣਾਂਗੇ, ਇਹਨੂੰ ਵੱਧ ਸੁਣਾਂਗੇ ਤੇ ਦੂਜੇ ਸਾਰੇ ਪਾਸੇ ਵੀ ਜਾਂਦੇ ਹਾਂ ਅਸੀਂ, ਇੱਥੇ ਵੀ ਮੱਥੇ ਟੇਕ ਜਾਂਦੇ ਹਾਂ, ਇੱਥੇ ਵੀ ਦੇਗਾ ਕਰਦੇ ਹਾਂ, ਇੱਥੇ ਵੀ ਅਰਦਾਸਾ ਕਰਦੇ ਹਾਂ, ਕਲੱਬਾਂ 'ਚ ਵੀ ਜਾ ਵੜਦੇ ਹਾਂ, ਪੱਬਾਂ 'ਚ ਵੀ ਜਾ ਵੜਦੇ ਹਾਂ, ਅਸੀਂ ਸਾਰੇ ਪਾਸੇ ਬਹੁਤ ਤਗੜੇ, ਜਿਹੜੇ ਕੰਮ ਨੂੰ ਪੈ ਜਾਈਏ ਉਸੇ ਪਾਸੇ ਸਾਰਾ ਕਿਸੇ ਨੂੰ ਕਿਸੇ 'ਤੇ ਘੱਟ ਨਹੀਂ ਜਾਂਦੇ ਹਾਂ। ਪਰ ਜੇ ਕਿਤੇ ਸਾਡੀ ਕਿਰਪਾ ਹੋ ਜਾਏ ਸਾਧ ਸੰਗ ਤੋਂ ਬਿਨਾਂ ਸਾਨੂੰ ਕੋਈ ਹੋਰ ਚੀਜ਼ ਤੰਗੀ ਨਾ ਲੱਗੇ, ਇੱਥੇ ਸਾਡਾ ਮਨ ਟਿਕਾਓ ਚਲਾ ਜਾਏ ਕਿਤੇ।
ਕਹੋ ਨਾਨਕ ਵੱਡ ਭਾਗੀ ਪਾਈ ਹੈ,
ਸਾਡੇ ਪਾਤਸ਼ਾਹ ਕਹਿੰਦੇ ਵੱਡਿਆਂ ਭਾਗਾਂ ਨੂੰ ਮਿਲਦੀ ਹੈ, ਵੱਡਿਆਂ ਭਾਗਾਂ ਦੇ ਨਾਲ ਬਹੁਤ ਵੱਡੇ ਭਾਗ ਹੁਣ ਸੰਗਤ ਤਾਂ ਮਿਲਦੀ ਹੈ। ਸੰਗਤ ਅਰਥੇ ਜੁੜਨਾ, ਇਹ ਕੱਟ ਦਾ ਨਾਮ ਸੰਗਤ ਨਹੀਂ ਹੈ, ਵੱਡਿਆਂ ਭਾਗਾਂ ਵਾਲਾ ਜੁੜਿਆ, ਬਾਕੀ ਜੁੜਦੇ ਨਹੀਂ, ਕੋਈ ਕਦੇ ਫਿਰਦਾ ਮਨ, ਕਿਸੇ ਦਾ ਕਿਤੇ ਫਿਰਦਾ ਮਨ, ਤਨ ਕਰਕੇ ਸਾਰੇ ਬੈਠੇ ਹੋਣਗੇ, ਮਨ ਹਾਜ਼ਰੀ ਨਹੀਂ ਹੋਣਾ ਕਿਤੇ। ਮਨ ਨੂੰ ਖਿਆਲ ਕਰ ਲਿਆ ਆਪਣੇ, ਦੇਖੋ ਮਨ ਕਿੱਥੇ ਕਿੱਥੇ ਫਿਰੇਗਾ। ਔਰ ਸੰਗਤ ਅਰਥ ਹੈ ਜੁੜਨਾ, ਜੁੜ ਗਿਆ ਜਿੱਥੇ, ਜਿੱਥੇ ਜੁੜ ਗਏ ਸੰਗਤ ਹੋ ਗਈ, ਜੇ ਜੁੜੇ ਨਹੀਂ ਅਕਾਲ ਚ ਬਣ ਕੇ ਚਲੇ ਗਏ, ਆਏ ਸੀ ਚਲੇ ਗਏ, ਪ੍ਰਾਪਤੀ ਦੀ ਕੋਈ ਹੋਈ ਨਹੀਂ ਹੈ। ਜਿੱਦੇ ਮਨ ਜੁੜ ਗਿਆ ਜੀਵਨ ਬਦਲ ਜਾਏਗਾ, ਜੀਵਨ ਦੇ ਵਿੱਚ ਖੇੜਾ ਆ ਜਾਏਗਾ, ਖੁਸ਼ੀਆਂ ਆ ਜਾਣਗੀਆਂ, ਸਵਾਦ ਆ ਜਾਏਗਾ, ਰਸ ਆ ਜਾਏਗਾ, ਰੋਗਾਂ ਦਾ ਨਾਸ ਹੋ ਜਾਏਗਾ, ਪਾਪਾਂ ਦਾ ਨਾਸ ਹੋ ਜਾਏਗਾ। ਜਿੱਦੇ ਮਨ ਜੁੜ ਗਿਆ, ਕਿੰਨਾ ਕਿਤੇ ਜੁੜ ਗਿਆ, ਇੱਕ ਰੰਚਕ ਮਾਤਰ ਵੀ, ਇੱਕ ਰੰਚਕ ਮਾਤਰ ਵੀ, ਜੋ ਵਾਰ ਰਸ ਕੇ ਚਸ ਕੇ ਰਸ ਹੈ ਤੇ ਪੂਰ ਨਾ ਕਾਲ ਅੰਧਾ ਫਸ ਹੈ, ਰੰਚਕ ਮਾਤਰ ਵੀ ਰਸ ਆ ਗਿਆ ਤਾਂ ਸਾਰੇ ਦੁੱਖੋਂ ਨਹੀਂ ਕੱਟੇ ਜਾਣਗੇ। ਐਸਾ ਹੈ ਜੁੜਵੇਂ ਦਾ ਐਸਾ ਆਨੰਦ ਹੈ।
ਜਾ ਕੇ ਹਰ ਧਨ ਸੋਈ ਸੁਹੇਲਾ,
ਮਹਾਰਾਜ ਕਹਿੰਦੇ ਉੱਪਰਲਾ ਧਨ ਮਾਇਆ ਦਾ ਧਨ ਪਾ ਕੇ, ਪਦਾਰਥ ਪਾ ਕੇ ਕੋਈ ਵੀ ਸੁਖੀ ਨਹੀਂ, ਪਰ ਜਾ ਕੇ ਹਰ ਧਨ ਸੋਈ ਸੁਹੇਲਾ, ਜਿਨ੍ਹਾਂ ਦੇ ਕੋਲੇ ਹਰੀ ਦਾ ਨਾਮ ਰੂਪੀ ਧਨ ਹੈ ਔਰ ਜਿਨ੍ਹਾਂ ਦੇ ਕੋਲੇ ਸਰਧਾ ਰੂਪੀ ਪੂੰਜੀ ਹੈ ਨਾਮ ਰੂਪੀ ਧਨ ਨੂੰ ਖਰੀਦਣ ਵਾਸਤੇ, ਉਹ ਸੁਹੇਲਾ ਉਹ ਸੌਖਾ ਹੈ। ਮਹਾਰਾਜ ਕਹਿੰਦੇ ਹਨ
ਰੱਬ ਕਿਰਪਾ ਤੇ ਸਾਧ ਸੰਗ ਮੇਲਾ,
ਕਹਿੰਦੇ ਜਦੋਂ ਕਿਰਪਾ ਹੋ ਜਾਵੇ ਨਾ ਫਿਰ ਸਾਧ ਸੰਗਤ ਦਾ ਮੇਲਾ ਮਿਲਾਪ ਹੁੰਦਾ ਹੈ, ਫਿਰ ਸਾਧ ਸੰਗਤ ਨਾਲ ਜੁੜ ਜਾਂਦਾ ਹੈ ਗੁਰਮੁਖ ਪਿਆਰੇ ਗੁਰੂ ਵੀ ਸੰਗਤ ਨਾਲ ਮੇਲ ਬਹਿ ਜਾਂਦਾ ਹੈ, ਜੋੜ ਬਹਿ ਜਾਂਦਾ ਹੈ, ਪ੍ਰੇਮ ਹੋ ਜਾਂਦਾ ਹੈ, ਰਸ ਹੋ ਜਾਂਦਾ ਹੈ, ਫਿਰ ਆਨੰਦ ਆ ਜਾਂਦਾ ਹੈ। ਫਿਰ ਪਤਾ ਜੁੜਨ ਦਾ ਸਵਾਦ ਕੀ ਹੈ ਕਿ ਜੁੜਨ ਦਾ ਐਸਾ ਸਵਾਦ ਹੈ, ਐਸਾ ਰਸ ਹੈ, ਜਦੋਂ ਜੁੜ ਜਾਏ ਉਹ ਭਾਵੇਂ 10 ਘੰਟੇ ਲੰਘ ਜਾਣ, ਭਾਵੇਂ 20 ਘੰਟੇ ਲੰਘ ਜਾਣ, ਲੱਗੇ ਕਿ ਮਿੰਟ ਕੇ ਲੰਘੇ। ਸਮਾਂ ਕਿੱਥੇ ਹੈ ਜਿੱਥੇ ਬੇਰਸੀ ਹੈ, ਸਮਾਂ ਹੈ ਕਿੱਥੇ ਨੀ ਜਿੱਥੇ ਰਸ ਹੈ, ਜਿੱਥੇ ਰਸ ਹੈ ਉੱਥੇ ਕੋਈ ਸਮਾਂ ਹੀ ਨਹੀਂ ਹੈ। ਐਵੇਂ ਤਾਂ ਨੀ ਕਿਹਾ ਭਗਤਾਂ ਨੇ ਮਹਾਂ ਸੂਰਜ ਨਾਹੀ ਚੰਦ, ਉੱਥੇ ਸੂਰਜ ਚੰਦਰਮਾ ਹੈ ਹੀ ਨਹੀਂ, ਕਿਉਂਕਿ ਰਸ ਇੰਨਾ ਰਸ ਜੁੜ ਗਏ ਨਾ ਪਤਾ ਲੱਗਿਆ ਸੂਰਜ ਕਿੱਧਰ ਚੜ੍ਹਿਆ ਨਾ ਪਤਾ ਚੰਦਰਮਾ ਕਿੱਧਰ ਚੜ੍ਹਿਆ, ਉਹ ਤਾਂ ਇੰਨੇ ਮਗਨ ਹੋ ਗਏ ਕਿ ਪਤਾ ਹੀ ਨੀ ਲੱਗਿਆ ਕਦੋਂ ਸਮਾਂ ਲੰਘਿਆ, ਕਦੋਂ ਦਿਨ ਲੰਘ ਗਏ। ਬੇਰਸੀ ਦੇ ਸਮਾਂ ਹੈ, ਰਸ ਦੇ ਵਿੱਚ ਕੋਈ ਸਮਾਂ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਸੌਖਾ ਹੈ ਜਿਹੜਾ ਸਾਧ ਸੰਗਤ ਮਿਲ ਗਿਆ, ਉਸ ਸਾਡੇ ਆਨੰਦ ਹੈ।
ਰਹਾਓ ਦੂਜਾ,
ਰਹਾਓ ਦੂਜਾ, ਕਿਉਂਕਿ ਰਹਾਓ ਪਹਿਲਾਂ ਆ ਗਿਆ, ਹੁਣ ਦੂਜਾ ਰਹਾਓ ਆਇਆ। ਇਹ ਦੂਜਾ ਤਾਂ ਆਇਆ ਕਿ ਸ਼ਬਦ ਦਾ ਜਿਹੜਾ ਸਿਧਾਂਤ ਸੀ ਉਹ ਪੂਰਾ ਨਹੀਂ ਹੋਇਆ ਸੀ। ਫਿਰ ਦੋ ਪੰਕਤੀਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਬ ਕਿਰਪਾ ਕਰ ਤੇ ਸਾਧ ਸੰਗ ਮੇਲਾ ਇਹ ਤਾਰ ਕੇ ਪੰਕਤੀਆਂ ਉਚਾਰ ਕੇ ਉਹ ਸਿਧਾਂਤ ਨੂੰ ਵੀ ਪ੍ਰਗਟ ਕੀਤਾ ਹੈ ਕਿ ਭਾਈ ਅਸਲੀ ਸਿਧਾਂਤ ਕੀ ਹੈ। ਸ਼ਬਦ ਦਾ ਸਿਧਾਂਤ ਪੂਰਾ ਕਰਕੇ ਫਿਰ ਰਹਾਓ ਦੂਜਾ, ਭਾਵੇਂ ਇਹ ਸ਼ਬਦ ਦੇ ਨਿਜੋ ਤੋਂ ਪੰਕਤੀਆਂ ਤੋਂ ਵੱਧ ਨੇ, ਤਾਂ ਕਿ ਉਹ ਨਿਜੋ ਤੋਂ ਵੱਧ ਤਾਂ ਪਾਉਣੀਆਂ ਪਈਆਂ ਕਿ ਸ਼ਬਦ ਦਾ ਜਿਹੜਾ ਸਿਧਾਂਤ ਸੀ, ਤੱਤ ਵਸਤੂ ਸੀ, ਉਹ ਨਹੀਂ ਨਿਕਲੀ ਸੀ ਅਜੇ। ਇਹ ਦੋ ਪੰਕਤੀਆਂ ਕੱਢ ਕੇ ਮਹਾਰਾਜ ਨੇ ਫਿਰ ਆਓ ਦੂਜਾ ਲਿਖਿਆ ਹੈ,
ਗੌੜੀ ਗੁਆਰੇ ਦੀ ਮਹੱਲਾ ਪੰਜਵਾਂ।
ਗੌੜੀ ਰਾਗ ਵਿੱਚ ਗੁਆਰੇ ਦੀ ਜਾਤੀ ਹੈ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਉਚਾਰਦੇ ਹਨ।
ਪੁਰਾਣੀ ਜਾਣ ਇਹੋ ਤਨ ਮੇਰਾ।
ਰਾਣੀ ਵਿੱਚ ਬੜਾ ਭੁਲੇਖਾ ਹੈ, ਕਹਿੰਦਾ ਇਹ ਤਨ ਮੇਰਾ ਹੀ ਹੈ, ਹਰ ਇੱਕ ਬੰਦਾ ਮੇਰੀ ਮੇਰੀ ਕਰਦਾ, ਇਹ ਮੇਰਾ ਹੈ, ਉਹ ਮੇਰਾ ਹੈ, ਇਹ ਮੇਰਾ ਹੈ। ਗੁਰਬਾਣੀ ਨੀ ਸੁਣਦੀ ਨੀ, ਗੁਰਬਾਣੀ ਕਹਿੰਦੀ ਹੈ ਜਬ ਲਗ ਮੇਰੀ ਮੇਰੀ ਕਹਿ ਤਬ ਲਗ ਕਾਜ ਏਕ ਨਹੀਂ ਸਰ। ਕਰੀ ਨਾ ਮੇਰੀ ਮੇਰੀ ਕਹੇ ਜਿਹੜੇ ਜਿਹੜੇ ਕਰੇਗਾ ਇਹ ਕਾਜ ਨੀ ਸਰਨਾ, ਕਰੇਗਾ ਕਦੋਂ ਜਦ ਮੇਰੀ ਮੇਰੀ ਮਿਟ ਜਾਏ। ਜਦੋਂ ਮੇਰੀ ਮਿਟ ਗਈ ਨਾ, ਹੁਣ ਸਾਡੇ ਝਗੜਾ ਇਹੋ ਹੀ ਹੈ, ਮੇਰੀ ਜਿੱਤ, ਮੇਰਾ ਘਰ, ਮੇਰੀ ਮਾਇਆ, ਮੇਰਾ ਪਰਿਵਾਰ, ਮੇਰਾ ਰਸਵਾ, ਮੇਰੀ ਚੌਧਰ, ਮੇਰੀ ਸ਼ਕਤੀ, ਤੇਰੀ ਇੱਜ਼ਤ, ਤੇਰਾ ਘਰ, ਤੇਰਾ ਪਰਿਵਾਰ, ਤੇਰੀ ਇੱਜ਼ਤ, ਮੇਰਾ ਕੀ ਹੈ ਕਬੀਰ, ਮੇਰਾ ਮੁਝ ਮੈਂ ਕਿਸ ਨਹੀਂ, ਜੋ ਕੁਛ ਹੈ ਸੋ ਤੇਰਾ। ਨਾਮਦੇਵ ਕਹਿੰਦਾ ਜੋ ਰਾਜ ਦੇ ਤਾਂ ਕਬਨ ਬਡਾਈ, ਜੋ ਭੀਖ ਮੰਗਾਵੇ ਤਾਂ ਕਿਆ ਖਜਾਈ। ਕਹਿੰਦੇ ਜੇ ਭੀਖ ਮੰਗਾਵੇ ਨਾ ਮੇਰਾ ਕੁਝ ਨੀ ਘਟਦਾ, ਨਾ ਲੋਕੀ ਕਹਿਣਗੇ ਭਗਤ ਮੰਗਦਾ ਫਿਰਦਾ, ਮੇਰਾ ਕੀ ਘਟਦਾ, ਭਗਤ ਤੇਰਾ ਮੈਂ, ਮੇਰਾ ਕਿਹਦੇ ਵਿੱਚ। ਲੋਕੀ ਮੈਨੂੰ ਇਹ ਕਹਿਣਗੇ ਭਗਤ ਮੰਗਦਾ ਫਿਰਦਾ, ਮੇਰਾ ਨੀ ਘਟਦਾ ਕੁਛ। ਫਿਰ ਰਾਜ ਬੇਦੀ ਨੇ ਕਿਹਾ ਮੇਰੀ ਮੇਰੀ ਵਡਿਆਈ ਨੀ ਹੈ, ਜਦੋਂ ਰਾਜ ਦੇ ਤਾਂ ਕਬਲ ਵਡਾਈ, ਮੇਰੀ ਵਡਾਈ ਕਾਹਦੀ ਹੈ। ਫਿਰ ਇਹ ਕਹਿਣਗੇ ਦੇਖਿਆ ਤਬ ਦਾ ਭਗਤ ਸੀ, ਰਾਜ ਮਿਲ ਗਿਆ। ਕਹਿੰਦੀ ਵਡਿਆਈ ਤੇਰੀ ਹੈ, ਦੋ ਪਾਸੇ ਬਦਨਾਮੀ ਵੀ ਤੇਰੀ ਹੈ ਔਰ ਵਡਿਆਈ ਵੀ ਤੇਰੀ ਹੈ, ਮੇਰਾ ਕੁਛ ਨੀ ਹੈ। ਜਦ ਇੱਥੇ ਆ ਜਾਏ ਫਿਰ ਪਰਮਾਤਮਾ ਨੂੰ ਹੋ ਜਾਂਦੀ ਹੈ ਕਿ ਹੁਣ ਮੇਰੀ ਹੋ ਗਈ, ਉਹ ਆਪਣੀ ਜਾਣ ਕੇ ਸਵਾਰ ਲੈਂਦਾ। ਪਰ ਦੁੱਖ ਦੀ ਗੱਲ ਹੈ, ਇਹ ਗੱਲਾਂ ਸੁਣਦੇ ਰੋਜ਼ ਅਕਸਰ ਨਹੀਂ ਪੁੱਛ ਸਕਦਾ, ਬਹੁਤ ਔਖਾ ਹੈ, ਗੱਲਾਂ ਕਰਨੀਆਂ ਸੌਖੀਆਂ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਲ ਏਕ ਨਹੀਂ ਸਰ। ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਲ ਸਵਾਰ ਆਏ। ਜਦੋਂ ਮੇਰੀ ਤੋਂ ਉੱਡ ਕੇ ਤੇਰੀ ਹੋ ਗਈ ਨਾ, ਫਿਰ ਪ੍ਰਭੂ ਆਪ ਉਹਦਾ ਬਣ ਜਾਂਦਾ, ਕਹਿੰਦੇ ਭਾਈ ਹੁਣ ਮੇਰੇ ਹੀ ਹੈ, ਫਿਰ ਮੈਨੂੰ ਤਾਂ ਕਰਨਾ ਹੀ ਪਏਗਾ ਕੁਛ। ਫਿਰ ਜਦੋਂ ਮੇਰੀ ਮਿਟ ਗਈ ਨਾ, ਫਿਰ ਪਤਾ ਸਭ ਨੇ ਭਗਤ ਨੇ ਸਭ ਨੇ ਗਸਾਈ ਪੁਰਾ ਛੱਡ ਕੇ ਸ਼ਬਦ ਉਚਾਰਿਆ, ਕਹਿਣ ਲੱਗਿਆ ਬੱਲੇ ਤੂੰ ਪਰਮਾਤਮਾ ਨਿਰਤ ਕਹਿੰਦਿਆਂ ਕੇ ਕਾਰਨ ਹੈ ਇੱਕ ਪਹਿਲਾ ਭੇਖ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈਚ ਸਵਾਰੀ। ਉਹ ਕਾਮੀ ਆਦਮੀ ਕਾਮੀ ਪੁਰਸ਼ ਨੇ ਚਤਰਾਈ ਦੇ ਨਾਲ ਚਤੁਰਭੁਜੀ ਬਣ ਕੇ ਇੱਕ ਸੁੰਦਰ ਕੰਨਿਆ ਨਾਲ ਵਿਆਹ ਕਰਵਾ ਲਿਆ। ਕਹਿੰਦੇ ਜਦੋਂ ਵਕਤ ਪੈ ਗਿਆ ਨਾ, ਉਹ ਕਹਿਣ ਲੱਗਿਆ ਮੇਰਾ ਤੁਸੀਂ ਜਾਣਾ, ਕਿਸੇ ਨੇ ਵੀ ਕਹਿਣਾ ਚਤੁਰਭੁਜੀ ਮਰ ਗਿਆ, ਵਿਸ਼ਨੂੰ ਭਗਵਾਨ ਮਾਰ ਲਿਆ, ਉਹ ਕਹਿਣਗੇ, ਕਹਿਣਗੇ ਉਹਦੇ ਚ ਪ੍ਰਵੇਸ਼ ਹੋ ਗਿਆ, ਤੂੰ ਉਹਦੀ ਤਾਂ ਪੈ ਸਵਾਰ ਦਿੱਤੀ ਹੈ, ਤੁਹਾਡੇ ਸਾਰਾ ਪਰਮਾਤਮਾ ਭਾਈ ਜਦੋਂ ਮੇਰੀ ਮਿਲ ਜਾਏ। ਪਰ ਮਨੁੱਖ ਨੂੰ ਹਰ ਵੇਲੇ ਇਹ ਭੁਲੇਖਾ ਬਣਿਆ ਰਹਿੰਦਾ, ਪ੍ਰਾਣੀ ਜਾਣਾ ਕਿ ਉਹ ਧਨ ਮੇਰਾ, ਪ੍ਰਾਣੀ ਕਹਿੰਦਾ ਇਹ ਧਨ ਮੇਰਾ, ਇਹ ਮਾਇਆ ਮੇਰੀ ਹੈ, ਔਰ ਮਾਇਆ ਅੱਜ ਤੱਕ ਕਿਸੇ ਦੀ ਬਣੀ ਨਹੀਂ ਹੈ, ਕਿਸੇ ਦੀ ਨਹੀਂ ਬਣੀ ਹੈ। ਜ਼ਮੀਨ ਤੇ ਕਬਜ਼ੇ ਕਰੀ ਬੈਠੇ, ਜ਼ਮੀਨ ਹੱਸਦੀ ਹੈ, ਕਹਿੰਦੇ ਮੇਰੇ ਤੇ ਬੜੇ ਬੜੇ ਰਾਜੇ ਮਹਾਰਾਜੇ ਕਬਜ਼ੇ ਕਰਕੇ ਭਾਗੇ, ਮੇਰੇ ਉੱਤੇ ਬੜੇ ਬੜੇ ਰਾਜੇ ਮਹਾਰਾਜੇ ਆਪਣੇ ਹੱਥ ਜਮਾ ਕੇ ਤੁਰ ਗਏ, ਮੇਰੀ ਜ਼ਮੀਨ ਮੇਰੀ ਹਮਰੀ ਭੂਮ ਕੌਣ ਘੱਲ ਲੈ ਪੈਰ। ਕਹਿੰਦੀ ਪਰ ਮੈਨੂੰ ਇਹ ਹੈਰਾਨਗੀ ਹੈ, ਮੈਂ ਅੱਜ ਤੱਕ ਕਿਸੇ ਦੀ ਨਹੀਂ ਬਣੀ ਹਾਂ, ਕਿਸੇ ਦੀ ਨਹੀਂ ਬਣੀ। ਸੋ ਕਰਕੇ ਪ੍ਰਾਣੀ ਨੇ ਭੁਲੇਖਾ ਹੈ, ਇਹ ਕਹਿੰਦਾ ਮੇਰੀ ਹੈ ਮਾਇਆ, ਮੇਰਾ ਸਭ ਕੁਛ ਹੈ।
ਬਹੁਤ ਬਹੁਤ ਵਾਹੋ ਲਭ ਤੇਰਾ,
ਬਹੁਤ ਬਹੁਤ ਮੁੜ ਮੁੜ ਕੇ ਲੰਪਟ ਹੁੰਦਾ, ਮੁੜ ਮੁੜ ਕੇ ਚਿਮੜਦਾ, ਮੇਰੀ ਮਾਇਆ, ਮੇਰਾ ਧਨ, ਮੇਰਾ ਘਰ, ਮੇਰਾ ਪਰਿਵਾਰ। ਕਿਉਂਕਿ ਮਾਇਆ ਬਹੁਤ ਪ੍ਰਕਾਰ ਦੀ, ਇਕੱਲੇ ਧਨ ਪੈਸੇ ਜਾਂ ਗੱਲ ਮਾਇਆ ਨਹੀਂ ਹੈ। ਇਹ ਮੇਰਾ, ਉਹ ਮੇਰਾ, ਮੇਰਾ ਸਭ ਕੁਛ, ਮੇਰੇ ਮੇਰੇ ਵੀ ਚੱਲਦਾ ਸਾਰਾ ਦਿਨ, ਹਰ ਇੱਕ ਥਾਂ ਤੇ ਮੇਰਾ, ਹਰ ਇੱਕ ਥਾਂ ਤੇ ਮੇਰਾ। ਅਨੁਵਾਦ ਕਰਦਾ ਗੁਰੂ ਨੇ ਕਿਹਾ, ਗੁਰੂ ਘਰਾਂ ਦਾ ਵੀ ਮੇਰਾ ਤੇਰਾ ਹੈ, ਇਹ ਮੇਰਾ ਗੁਰਦੁਆਰਾ ਹੈ, ਦੂਜਾ ਗੁਰਦੁਆਰਾ ਹੈ, ਤੀਜੇ ਧਮਕੇ ਦਾ ਗੁਰਦੁਆਰਾ ਹੈ, ਇੱਥੇ ਵੀ ਮੇਰਾ ਤੇਰਾ ਚੱਲਦਾ। ਅੰਮ੍ਰਿਤ ਛਕਣ ਲੱਗੇ ਵੀ ਮੇਰੇ ਤੇ ਚੱਲਦੀ ਹੈ, ਮੇਰੀ ਪਾਰਟੀ ਦੇ ਕਿਹੜੇ ਨੇ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰੇ, ਮੇਰੇ ਧਰੇ ਦੇ ਕੌਣ ਨੇ, ਮੇਰੀ ਸੰਪਰਦਾ ਦੇ ਕੌਣ ਨੇ, ਕਿਤੇ ਵੀ ਰੱਜ ਨੀ ਮੇਰੇ ਤੋਂ ਬਿਨਾ। ਸਾਰੇ ਪੰਜ ਪਿਆਰੇ ਗੁਰੂ ਕਿਹੜੇ, ਸਾਰੇ ਗੁਰੂ ਕਿਹੜੇ ਸਿੱਖ ਨੇ, ਸਾਰੇ ਗੁਰਦੁਆਰੇ ਆਪਣੇ ਨੇ, ਸਾਰਿਆਂ ਲਈ ਆਪਾਂ ਤੇ ਆਪਾਂ ਕਿੱਥੋਂ ਆਏ ਹਾਂ ਸਾਰੇ ਇੱਕੋ ਹੀ ਹਾਂ। ਇਸ ਕਰਕੇ ਹਰ ਇੱਕ ਥਾਂ ਤੇ ਮੇਰ ਤੇ ਚੱਲਦੀ ਹੈ।
ਪੁੱਤਰ ਕਲੰਤਰ ਗ੍ਰਸਤ ਕਾ ਫਾਸਾ,
ਪੁੱਤਰ ਕਲੰਤਰ ਗ੍ਰਸਤ ਕਾ ਫਾਸਾ। ਕਹਿੰਦੇ ਜਿਹੜੇ ਪੁੱਤਰ ਕਲੰਤਰ ਇਸਤਰੀ ਗ੍ਰਸਤ, ਇਹ ਫਾਹੀ ਪੈਂਦੀ ਹੈ, ਕਰਦੀ ਫਾਹੀ ਨੇ ਸਭ। ਅਸੀਂ ਵਿਆਹ ਹੋਏ ਆ ਕੇ ਸਮਾਂ ਲੱਗ ਗਿਆ ਜੀ, ਗ੍ਰਸਤ ਬੜਾ ਉੱਚਾ ਧਰਮ ਹੈ ਜੀ, ਗ੍ਰਸਤ ਧਰਮ ਨੂੰ ਬੜਾ ਉਹਨੂੰ ਫੁਲਾ ਦਿੰਦੇ ਵੀ ਫਿਰ ਕਿੱਡੇ ਪਰ ਪ੍ਰਾਪਤੀ ਕਰਨੀ, ਬਹੁਤ ਵਾਰੀ ਮਨ ਮਾਰ ਲਈ। ਗ੍ਰਸਤ ਧਰਮ ਆਪਣੇ ਨਿਯਮਾਂ ਦੇ ਵਿੱਚ ਦੰਗਾ ਹੈ, ਨਿਯਮਾਂ ਤੋਂ ਬਾਹਰ ਲਾ ਕੇ ਪੁੱਤਰ ਕਿੱਧਰ ਗ੍ਰਸਤ ਕਾ ਫਾਸਾ ਵੀ ਹੈ ਜੀ।
ਇੱਕ ਬਹੁਤ ਵੱਡੀ ਮੰਨ ਲਈ ਹੈ, ਉਹ ਤਾਂ ਨਿਯਮ ਨੇ। ਜੇ ਤੂੰ ਉਹਨਾਂ ਨਿਯਮਾਂ ਤੇ ਚੱਲੇਗਾ ਨਾ, ਜਿਹੜਾ ਕ੍ਰਿਸ਼ਤੀ ਦਾ ਧਰਮ ਹੈ ਉਹਦੇ ਚੱਲੇਗਾ, ਤਾਂ ਬਹੁਤ ਵੱਡੇ ਧਰਮ ਨੂੰ ਪ੍ਰਾਪਤ ਕੀਤਾ ਹੈ। ਉਹ ਮੇਰੇ ਲੱਗੇ ਬੇਚਾਰੇ ਸੁਣਾਈ ਜਾਂਦੇ ਨੇ ਮੂਹਰੇ, ਜੋ ਕਹਿੰਦੇ ਖੜੇ ਕਿੱਡੀ ਕੁ ਮੈਂ ਪ੍ਰਾਪਤੀ ਕਰ ਲਈ ਹੁਣ। ਸੋ ਗੁਰੂ ਨੇ ਪਿਆਰ ਕਹਿੰਦੇ ਨਹੀਂ, ਪੁੱਤਰ ਇਕਲੰਤਰ ਗ੍ਰਸਤ ਕਾ ਫਾਸਾ, ਇੱਕ ਪੁੱਤਰ ਇਸਤਰੀ ਗ੍ਰਸਤ, ਇਹ ਗੱਲ ਚ ਫਾਹੀ ਪਈ ਹੋਈ ਹੈ, ਹੋਰ ਕੁਛ ਵੀ ਨਹੀਂ ਹੈ।
ਹੁਣ ਨਾ ਪਾਈ ਹੈ ਰਾਮ ਕੇ ਦਾਸਾ,
ਇਹ ਗੱਲ ਚ ਫਾਹੀ ਪਈ ਪਈ ਹੈ। ਰਾਮ ਕੇ ਦਾਸ ਹੋਣਾ ਬੜਾ ਮੁਸ਼ਕਿਲ ਹੈ, ਰਾਮ ਕੇ ਦਾਸ ਹੋਣਾ ਬੜਾ ਮੁਸ਼ਕਿਲ ਹੈ। ਰਾਮ ਤੱਕ ਪਹੁੰਚਣ ਦੇ ਵਿੱਚ ਆਏ ਹੈ ਕੋਈ, ਉਹ ਗੱਲ ਚ ਫਾਸਾ ਤੇ ਤੁਰ ਨਹੀਂ ਦਿੰਦਾ ਕਿਸੇ ਪਾਸੇ, ਤੁਰਿਆ ਤੇ ਆਪ ਨਹੀਂ ਜਾਂਦਾ ਕਿਹੜੇ, ਤੇ ਚੂਹਾ ਕੱਢਣਾ ਮਾਂ ਲਈ ਟੇਕਲ ਬੰਨਿਆ ਛੱਜ, ਤੇ ਕਹਿੰਦੇ ਤੁਰਿਆ ਤੇ ਆਪ ਨਹੀਂ ਜਾਂਦਾ, ਬੜਾ ਖਰਚਾ ਹੋਜੇ ਕਿ ਛੱਜ ਨਾਲ ਬੰਨ ਰੱਖੇ, ਮੇਰਾ 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 ਪਰਿਵਾਰ ਮੇਰਾ ਸਭ ਕੁਛ ਮੇਰੇ ਸਭ ਕੁਛ ਮੈਂ ਸਭ ਕੁਛ ਬਣਾਇਆ, ਇਸ ਕਰਕੇ ਗ੍ਰਸਤਾ ਫਸਾ ਮਹਾਰਾਜ ਕਹਿੰਦੇ। ਹੁਣ ਨਾ ਪਾਈਏ ਰਾਮ ਕੇ ਦਾਸਾ, ਰਾਮ ਦੇ ਦਾਸ ਹੋਣ ਚ ਗੁਰੂ ਦੇ ਪਿਆਰੀ ਬਣ ਤੇ ਬੜੀ ਭਾਰੀ ਅਰਿਕਾ ਪੈਦਾ ਹੋ ਜਾਂਦਾ ਹੈ, ਬੜਾ ਭਾਰੀ। ਇਹੋ ਨਹੀਂ ਕਿ ਪਰਿਵਾਰ ਨੂੰ ਛੱਡਣਾ, ਇਹੋ ਨਹੀਂ ਕਿ ਪਰਿਵਾਰ ਤੋਂ ਪਹਿਲਾਂ ਹੋ ਗਈ ਪਰਮਾਤਮਾ ਨੂੰ ਪਾਇਆ, ਨਹੀਂ ਇਹ ਨਹੀਂ ਹੈ। ਇਹ ਭਾਈ ਗ੍ਰਸਤ ਕੇ ਫਾਸੇ ਚ ਨਾ ਫਸੋ, ਉਹਦੀ ਜ਼ਿੰਮੇਵਾਰੀ ਨਿਭਾਉਣੀ ਹੈ, ਸਾਡਾ ਇੱਕ ਉਸ ਪਰਮਾਤਮਾ ਦਾ ਨਿਯਮ ਹੈ ਸੰਸਾਰ ਨੂੰ ਪੈਦਾ ਕਰਨਾ, ਉਹਦੇ ਨਿਯਮ ਨੂੰ ਅੱਗੇ ਤੋਰਨਾ ਬੜਾ ਭਾਰੀ ਪੁੰਨ ਹੈ। ਪਰ ਨਿਯਮ ਦੇ ਵਿੱਚ ਆਪ ਫਸ ਕੇ ਨਿਹ ਜਾਈਏ, ਕਿਤੇ ਮੇਰਾ ਮੇਰਾ ਕਰਕੇ ਮੈਂ ਉਸ ਵਿੱਚ ਫਸ ਜਾਵਾਂ। ਇਸ ਕਰਕੇ ਜਿਵੇਂ ਸ਼ਹਿਰ ਦੀ ਮੱਖੀ ਆਪਣਾ ਰਸ ਚੂਸ ਕੇ ਔਰ ਇੱਕ ਪਾਸੇ ਰੱਖ ਕੇ ਆਪ ਆਪਣੇ ਨਵੇੜ ਦੀ ਵਿੱਚ ਬਚ ਕੇ ਰਹਿੰਦੀ ਹੈ, ਫਿਰ ਉਹ ਰਸ ਹੀ ਲੈਂਦੀ ਹੈ, ਅੰਤ ਦੀ ਮੰਨਦੀ ਹੈ। ਇਸੇ ਤਰ੍ਹਾਂ ਹੀ ਇਹ ਗ੍ਰਸਤ ਕੇ ਫਾਸੇ ਚ ਨਹੀਂ ਫਸਣਾ ਚਾਹੀਦਾ, ਉਹ ਗ੍ਰਸਤ ਕੋਈ ਮਾੜਾ ਨਹੀਂ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਗ੍ਰਸਤ ਦਾ ਫਾਸੇ ਚ ਨਾ ਫਸੇ, ਮੇਲ ਤੇ ਚ ਨਾ ਫਸੇ, ਕਿ ਗ੍ਰਸਤ ਦੇ ਵਿੱਚ ਫਸ ਕੇ ਰਹਿ ਜਾਏ, ਸਭ ਕੁਝ ਭੁੱਲੇ ਜਾਏ ਹੋਰ ਸਭ ਪਾਸੇ ਨੂੰ। ਤੋ ਇਸ ਕਰਕੇ ਰਾਮ ਕੇ ਦਾਸ ਹੋਣਾ ਪਏ, ਜੇ ਉਹ ਹੋ ਜਾਏ ਬੜਾ ਮੁਸ਼ਕਿਲ ਹੋ ਜਾਂਦਾ ਹੈ।
ਕਮਲ ਸੋ ਬੇਦ ਜਿਤ ਰਾਮ ਗੁਣ ਗਾਏ,
ਵਿਧੀ ਦੱਸੋ ਜੀ, ਜਿਸ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਜਾਣ, ਕੋਈ ਵਿਧੀ ਦੱਸਣਾ ਕਰੋ। ਹਾਂ ਜੀ ਸੁਣੋ,
ਕਮਲ ਸੋ ਮਾਤ ਜਿਤ ਤਰੈ ਇਹ ਮਾਈ,
ਕਹਿੰਦੇ ਕਿਹੜੀ ਐਸੀ ਕਿਰਪਾ ਹੋ ਜਾਏ, ਇਹ ਜਿਹੜੀ ਕਿਹੜੀ ਮਤ ਹੈ ਜਿਹੜੀ ਮਤ ਦੇ ਨਾਲ ਮਾਇਆ ਤੋਂ ਤਰਿਆ ਜਾਏ, ਮਾਇਆ ਤੋਂ ਛੁਟਕਾਰਾ ਪਾਇਆ ਜਾਏ, ਐਸੀ ਕੋਈ ਮਤ ਦੇਣਾ ਕਰੋ ਜੀ। ਵਿਸ਼ਰਾਮ ਦੇ ਕੇ ਗੁਰੂ ਜੀ ਫਰਮਾ ਰਹੇ ਹਨ,
ਜੋ ਭਲਾਈ ਸੋ ਬੁਰਾ ਜਾਣੈ।
ਕੌਣ ਸਮਝਾਵੇ ਇਸ ਨੂੰ, ਮਨੁੱਖ ਨੂੰ ਜਿਹੜਾ ਭਲਾ ਕਰਦਾ ਉਹਨੂੰ ਬੁਰਾ ਕਰਕੇ ਜਾਣਦਾ, ਕਿਸੇ ਨੂੰ ਭਲੇ ਕਰਨ ਦੀ ਗੱਲ ਕਹੋ ਬੁਰਾ ਸਮਝੇਗਾ, ਚੰਗੇ ਕਰਨ ਨੂੰ ਕਹੋ ਬੁਰਾ ਸਮਝੇਗਾ। ਜੋ ਭਲਾਈ ਸੋ ਬੁਰਾ ਜਾਣੈ, ਭਲਾ ਤੇ ਗੁਰੂ ਘਰ ਚ ਆਉਣਾ, ਨਾਮ ਜਪਣਾ, ਬਾਣੀ ਪੜ੍ਹਨੀ, ਸੇਵਾ ਕਰਨੀ, ਭਲਾ ਕਰਮ ਹੈ, ਪਰ ਇੱਥੇ ਕੋਈ ਬਹੁਤ ਵੱਡਾ ਕਾਰਜ ਨਹੀਂ ਹੁੰਦਾ। ਤੇ ਬੁਰੇ ਕੰਮ ਵਾਲਾ ਆ ਜਾਏ, ਬੁਰੇ ਗਾਣੇ ਵਾਲਾ ਆ ਜਾਏ, ਬਹੁਤ ਵੱਡਾ ਇਕੱਠ ਹੋਏਗਾ। ਕੌਣ ਸਮਝੇ ਇਸ ਨੂੰ, ਬੁਰੇ ਕੰਮ ਕਹੋ ਊਟ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਬੁਰੇ ਕੰਮ ਵਾਸਤੇ ਬੜੀ ਹਿੰਮਤ ਹੈ, ਤੇ ਕਈਏ ਜਿਤਰੇ ਨੂੰ ਕਰਦਾ ਕਰ ਜਾਗ ਨਹੀਂ ਹੁੰਦੀ ਜੀ, ਕੀ ਕਰੀਏ ਥੱਕੇ ਹੁੰਦੇ ਆ, ਬੁਰੇ ਕੰਮ ਵਾਸਤੇ ਕੋਈ ਸਕੀਮਾਂ ਨਹੀਂ। ਇਸ ਕਰਕੇ ਜੋ ਭਲਾਈ ਸੋ ਬੁਰਾ ਜਾਣਾ, ਜੇ ਭਲਾਈ ਦਾ ਕੰਮ ਕਹੇ ਉਹਨੂੰ ਬੁਰਾ ਸਮਝਦਾ ਹੈ।
ਰਾਜ ਕਹੇ ਸੋ ਵਿਖੇ ਸਮਾਨ,
ਸੱਚ ਕਹਿ ਕੇ ਵੇਖੋ ਵੀਰੇ, ਜਹਿਰ ਵਾਂਗੂ ਲੱਗਦਾ, ਬਹੁਤ ਔਖਾ ਸੱਚ ਕਹਿਣਾ ਤੇ ਸੁਣਨਾ, ਕਹਿਣ ਵਾਲਾ ਵੀ ਬੜਾ ਮੁਸ਼ਕਿਲ ਹੈ, ਕਹਿਣ ਵਾਲਾ ਵੀ ਔਖਾ ਹੈ, ਕਹਿ ਨਹੀਂ ਸਕਦਾ ਹੈ ਅੱਜ ਬੰਦਾ, ਸੱਚ ਕਹਿਣਾ ਵੀ ਔਖਾ ਹੈ, ਕੱਲ ਸੱਚ ਸੁਣਨਾ ਵੀ ਔਖਾ ਹੈ। ਸਾਚ ਕਹੇ ਸੋ ਵਿਖੇ ਸਮਾਨ, ਜਹਿਰ ਵਾਂਗੂ ਲੱਗਦਾ ਹੈ, ਸੱਚ ਕਹਿ ਦਈਏ।
ਜਾਣੈ ਨਾਹੀ ਜੀਤ ਅਰ ਹਾਰ,
ਇਹ ਮਨੁੱਖ ਨੂੰ ਪਤਾ ਹੀ ਨਹੀਂ ਹੈ, ਜਿੱਤ ਰਿਹਾ ਕਿ ਹਾਰਦਾ ਜਾ ਰਿਹਾ। ਮਨੁੱਖ ਤੇ ਬੜਾ ਕੁਛ ਹੈ, ਮੇਰਾ ਪਰਿਵਾਰ ਵੱਧ ਗਿਆ, ਮੇਰਾ ਸੰਸਾਰ ਵਿਚ ਰੁਤਬਾ ਵੱਧ ਗਿਆ, ਮੇਰੀ ਮਾਇਆ ਵੱਧ ਗਈ, ਮੈਂ ਜਵਾਨ ਹੋ ਗਿਆ, ਮੇਰਾ ਸਰੀਰ ਬਹੁਤ ਵਧੀਆ ਹੁਣ ਬਣਿਆ, ਚੰਗਾ ਬਣਿਆ ਸਰੀਰ ਹੈ, ਬੜਾ ਨਾ ਤਕੜਾ ਹੋ ਗਿਆ, ਪਰ ਸਮਝਾਵੇ ਕੌਣ ਘਟਦਾ ਜਾ ਰਿਹਾ, ਘਟਦਾ ਜਾ ਰਿਹਾ। ਤੋ ਇਹਨੂੰ ਜੀਤ ਹਾਰਦੇ ਨੀ ਪਤਾ, ਜਿੱਤਦਾ ਨਹੀਂ ਹਾਰਦਾ ਜਾ ਰਿਹਾ, ਦਿਨ ਦਿਨ ਇੱਕ ਇੱਕ ਸਵਾਲ ਤੇ ਹਾਰਦਾ ਜਾ ਰਿਹਾ, ਅੰਤ ਨੂੰ ਉਹ ਸਮਾਜ ਹੈ ਪੂਰੇ ਦਾ ਪੂਰਾ ਹਾਰ ਜਾਏਗਾ। ਇਸ ਨੂੰ ਜਿੱਤ ਸਮਝ ਰੱਖੀ ਹੈ, ਇਸ ਨੂੰ ਬਹੁਤ ਵੱਡੀ ਪ੍ਰਾਪਤੀ ਸਮਝ ਰੱਖੀ ਹੈ।
ਇਹੋ ਬਲੇਵਾ ਸਾਕਤ ਸੰਸਾਰ,
ਇਹ ਸਾਕਤਾਂ ਦਾ ਇਹ ਸੰਸਾਰ ਵਿੱਚ ਉਹੀ ਵਰਤਵਾ ਹੈ, ਇਹੋ ਵਰਤੇਵਾ ਹੈ, ਸਾਰੇ ਸਾਕਤਾਂ ਦੀ ਉਹੀ ਹਾਲਤ ਹੈ ਭਾਈ, ਕਿ ਜਿਹੜੇ ਸ਼ਕਤੀ ਦੇ ਉਪਾਸਕ ਨੇ, ਜਿਹੜੇ ਪਰਮਾਤਮਾ ਤੋਂ ਬੇਮੁੱਖ ਨੇ, ਔਰ ਸਾਰੇ ਸੰਸਾਰ ਦਾ ਇਹੋ ਹੀ ਹਾਲਤ ਹੈ। ਬਸ ਇਹ ਵਧਣ ਨੂੰ ਘਟਣ ਨੂੰ ਵਧਣ ਮੰਨਿਆ ਹੋਇਆ, ਔਰ ਇਹਨੇ ਨੁਕਸਾਨ ਨੂੰ ਨਫ਼ਾ ਮੰਨਿਆ ਹੋਇਆ, ਔਰ ਇਸ ਨੇ ਹਾਰ ਨੂੰ ਜਿੱਤ ਮੰਨਿਆ ਹੋਇਆ, ਇਸ ਕਰਕੇ ਇਹਨੂੰ ਸਮਝ ਨਹੀਂ ਹੈ। ਤੇਰਾ ਪਰਿਵਾਰ ਵੱਧ ਗਿਆ ਹੋਣਾ, ਤੇਰੀ ਮਾਇਆ ਵੱਧ ਗਈ ਹੋਣੀ, ਪਦਾਰਥ ਵੱਧ ਗਏ ਹੋਣੇ, ਔਰ ਤੂੰ ਵੱਡਾ ਤਰਸੀਲ ਹੋ ਗਿਆ ਹੋਣਾ, پر جی عمر ہے تیری گٹی ہے سواد تیری گٹ گئے گٹتے جا رہے جی تو گٹتا جا رہا ہارتا جا رہا ہے
جو ہلا ہل سو پیوے بورا
ہلا ہل سو پیوے بورا ہلا ہل زہر نو کہندے نے کہتے جیڑی زہر ہے نا اس نے بڑے پریم نال پیندا ہے بڑے پریم نال پیندا ہے شراب پینے کا کدے پرچار ہوتا ہے کدے کتھا ہوتی ہے شراب پیا کرو کوئی کتھا نہیں ہوتی کدے کوئی دوان نہیں لگتا پریڑا نہیں جانا پھر پینے والے بڑی مہنگی مل لے لے کے پی لیتے ہیں اور امرت واسطے پرچار بھی روز ہوتا ہے کہا بھی روز جانا ہے کتھاوا بھی روز ہوتی ہیں ملنا ہی مفت ہے کنے کی بھیڑ تیار ہوگی پیر واسطے نہیں یہ بولا ہو گیا منک پاگل ہوا سکتا ہے یہ بولا یہ پاگل ہلا ہل جہر پینے واسطے تیار ہے
امرت نام جانے کر کورا
امرت بھائی نام ہے گرو کی بانی کتھا گرو کا کیڑ میں کوڑا سمجھتا ہے یہ سارے میٹھا لگ رہا ہے بہت بڑا کٹ ہوں گے ادھر جڑ جائے دنیا کٹ جڑ جائے نہیں نہیں یہ کوڑا لگتا ہے تو سمے ہی ماسا پورا کرنے گھڑیاں دیکھ ویک کے کہ سما بھی ہو گیا ہونا ٹائنیا جی یہ گھڑیاں کی جگہ ہوں گرو پیار ہلا ہل پیڑا ہوگی گیت سننے گھڑی کا پتا نہیں لگتا ہو بھی گئے دو گھنٹے نہ مایا کو دینی ہے نہ خوشیاں منا رہی ہیں اس کر کے امرت نو کوڑا سمجھتا ہے زہر میں مٹی سمجھتا ہے تو گرو جی کی کہتے ہیں میرے بول سرابڑی یہ نہ سنا ساگت نیت ناد ساگت گیت ناد تن گاو تبول تبول اجائے گرو سے کہنے دیکھی میرے کنا کتنے بول پی جان پر اسی تے پیسے لا کے بول لیا جاؤ ٹی وی خریدیا ٹیپا خریدیا ریلا خریدیا گاؤں والے لیا ٹیپا پڑی کنا چلانی سن لیا سنا سان مہاراج کہ کرپا کری کہ کنا جانے جانے پی جائے کتنے سو امرت مئی باری نو کوڑا سمجھتا ہے
سنگت ہے
ساتھ سنگت ہے نا گرو کی پیاری سنگت ہے دیر بھی نہیں ٹکتا ہے دیر بھی نہیں جانا ہے ساتھ سنگت کے نہ ہی دیر بنیا تو آ گیا کتنے پر نیڑے دن جانا ہے نیڑے دن ٹکتا ہے ساتھ سنگت دے
لاکھ چوراسی پرمتا پھر
کر کے لاکھ چوراسی جو جی پرمتا سکتا ہے گیڑے چکر کھانا سکتا ہے جم جم مرے مرے پھر جم ہے بہت جائے پیا دیس لما ہے بہت ساری جمے ہیں بہت ساری مری ہے چوٹا کھانا رہے ہیں چوراسی تک جونی چ پی کے
جال پہائے پنکھی
کوئی جال میں ساری پنکھی پھنسے ہوئے جیو روپی پنکھی سارے ایک جال ایک مایا ممتا کے جال چ پھنسے ہوئے ہیں
رس رس بھوگ کرے بہرنگی
بہت سارے رس لے کے بہت سارے بھوگ بڑے رس لینا ہے بڑے بھوگ بھوگتا ہے بہت رنگا نو بھوگتا ہے
بہو نانک جس پہ کرپال
مہاراج کہہ دے کسی